ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸਵਾਮੀ ਉੱਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਮੈਂ ਨਾਹੀ ਕਿਸ਼ੋ ਨਾਹੀ ਕਿਸਿਆ ਹੀ ਨ ਮੁਰਾ ਅਵਸਰ ਲੱਜਾ ਰੱਖ ਲੇ ਹੋ ਸਦਨਾ ਜਨ ਤੋਰਾ ਚੰਦ ਚਕੋਰ ਪ੍ਰੀਤ ਹੈ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਕਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਕ ਹੈ ਵਿਦਿਆ ਨਾਦ ਕੁਰੰਗ ਕਹਿ ਬੇਦਿਆ ਸਨਮੁਖ ਉੱਠਤਾ ਵੈ ਪਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਕਹਵੈ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਐਸੀ ਪ੍ਰੀਤੀ ਕਰ ਲੈ ਜਿਵੇਂ ਚੰਦ ਤੇ ਚਕੋਰ ਦੀ ਪ੍ਰੀਤੀ ਕਰ ਲੈ ਚੰਦ ਤੇ ਚਕੋਰ ਦੀ
ਐਸੀ ਪ੍ਰੀਤੀ ਕਰ ਲੈ
ਕਰ ਲੈ ਮਨਾ ਚੰਦ ਤੇ ਚਕੋਰ ਦੀ ਐਸੀ ਪ੍ਰੀਤੀ कर ले चंद ते चकोर दी तेज कोर दी चंद तेज कोर दी कचड़िया स्यों तोड़ ढूंढ सजन संत पकिया ओए जवंदे विछड़े ओ ਹੋਏ ਮੋਇਆ ਨਾ ਜਾਹੀ ਛੋੜ ਅਗਿਆ ਪਈ ਅਕਾਲ ਕੀ ਤਬਿਚ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੰਗ ਛੱਡ ਚਾਰ ਜੀ ਕੱਚਿਆਂ ਦਾ ਸੰਗ ਛੱਡ ਦੇ
ਪਿਆਰ ਜੀ ਕੱਚਿਆਂ ਦਾ ਸੰਗ ਛੱਡ ਦੇ ਪਿਆਰ ਜੀ ਕੱਚਿਆਂ ਦਾ ਸੰਗ ਛੱਡ
ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਭ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਹਰ ਰੋਜ਼ ਵਾਂਗ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਬੈਠ ਕੇ ਜੀਵਨ ਜਾਚ ਲੈਣ ਵਾਸਤੇ ਆਪਾਂ ਸਾਡੇ ਆਏ ਹਾਂ। ਤਿੰਨ ਦਿਨ ਦਾ ਸਮਾਗਮ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ ਕਿ ਸਮੂਹ ਨਗਰ ਨਿਵਾਸੀ ਔਰ ਇਲਾਕੇ ਦੀ ਸੰਗਤ ਨੂੰ ਇਹ ਹੰਡਿਆਇਆ ਔਰ ਸਾਰੇ ਇਲਾਕੇ ਦੀ ਸੰਗਤ ਨੂੰ ਇਹ ਤਿੰਨ ਦਿਨ ਦਾ ਸਮਾਗਮ ਚਾਰ ਦਿਨ ਦਾ ਸਮਾਗਮ ਮਿਲ ਕੇ ਬੈਠਣ ਦਾ ਪ੍ਰਾਪਤ ਹੋਇਆ ਸਮਾਂ। ਅੱਜ ਇਹ ਸਮਾਗਮ ਦਾ ਚੌਥਾ ਔਰ ਲਾਸਟ ਦੀਵਾਨ ਹੈ। ਥੋੜ੍ਹੇ ਸਮੇਂ ਤੋਂ ਬਾਅਦ ਅਰਦਾਸ ਹੁਕਮਨਾਮਿਆਂ ਤੋਂ ਬਾਅਦ ਸੰਪੂਰਨਤਾਈ ਹੋ ਜਾਏਗੀ। ਜਿੱਥੇ ਅੱਜ ਸੰਗਤਾਂ ਦੇ ਦਰਸ਼ਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਹੋ ਰਹੇ ਨੇ ਉੱਥੇ ਅੱਜ ਗੁਰੂ ਰੂਪ ਪੰਥ ਖਾਲਸੇ ਦੇ ਪੰਜ ਪਿਆਰਿਆਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਔਰ ਇਹ ਸਮਾਗਮ ਦਾ ਜਿਹੜਾ ਸੁਣਿਆ ਦੋ ਤਿੰਨ ਦਿਨ ਪਤਾ ਲੱਗਣਾ ਹੈ ਕਿ ਅਸਰ ਕਿੰਨਿਆਂ ਕਿਤੇ ਹੋਇਆ। ਹਾਂਜੀ, ਮਹਾਂਪੁਰਖ ਜਦੋਂ ਦੱਸ ਰਹੇ ਨੇ ਗੁਰਸਿੱਖੀ ਦੇ ਲੱਛਣ ਕੀ ਨੇ, ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਪੀੜੀ, ਬੜਾ ਔਖਾ ਕੰਮ ਹੈ। ਇੱਕ ਮਹਾਂਪੁਰਸ਼ਾਂ ਨੂੰ ਕਹਿੰਦਾ ਜਗਿਆਸੂ ਕੋਈ ਗੁਰਮੁਖ, ਕਹਿੰਦਾ ਬਾਬਾ ਜੀ ਬੜੀ ਕਰੜੀ ਗੱਲ ਦੱਸਤੀ ਤੁਸੀਂ ਵੀ ਗੁਰਸਿੱਖ ਇਹੋ ਜਿਹਾ ਹੁੰਦਾ, ਸਿੱਖ 'ਚ ਆਹ ਗੁਣ ਚਾਹੀਦਾ, ਆਹ ਗੁਣ ਚਾਹੀਦਾ, ਆਹ ਗੁਣ ਚਾਹੀਦਾ। ਆ ਜਿਹੜੇ ਤੁਹਾਡੇ ਜਥੇ ਵਾਲੇ 250-250 ਫਿਰਦਾ, ਇਹਨਾਂ 'ਚ ਹੈ ਕੋਈ ਇਹਦੇ 'ਚ ਸਾਰੇ ਗੁਣ ਹੋਣ? ਕਿਸੇ ਨੇ ਪੁੱਛ ਲਿਆ ਇਹਨਾਂ 'ਚ ਹੈ ਕੋਈ? ਮਹਾਂਪੁਰਖਾਂ ਨੂੰ ਮਾਣ ਹੁੰਦਾ ਜਿਵੇਂ ਪਿਓ ਨੂੰ ਆਪਣੇ ਪੁੱਤ 'ਤੇ ਮਾਣ ਹੁੰਦਾ, ਉਹਨਾਂ ਨੂੰ ਆਪਣੇ ਸੇਵਕਾਂ 'ਤੇ ਜਾਂ ਆਪਣੇ ਪੜ੍ਹਾਇਆਂ ਹੋਇਆਂ 'ਤੇ ਮਾਣ ਹੁੰਦਾ, ਭਰੋਸਾ ਹੁੰਦਾ। ਜਿਹੜਾ ਕਪੁੱਤ ਹੋਵੇ ਉਹਦੇ 'ਤੇ ਕਦੇ ਭਰੋਸਾ ਨਹੀਂ ਬੱਝ ਸਕਦਾ। ਜਿਹੜਾ ਸੇਵਕ ਸੇਵਕ ਨਾ ਰਵੇ, ਸੇਵਕਾਂ ਵਾਲੇ ਗੁਣ ਖਤਮ ਹੋ ਜਾਣ, ਉਹਦੇ ਤੋਂ ਵੀ ਭਰੋਸਾ ਉੱਠ ਜਾਂਦਾ। ਹੁਣ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਜਥੇ ਵਿੱਚ ਬੜੇ ਬੜੇ ਕਮਾਈ ਵਾਲੇ ਸਾਧੂ ਸੀ, ਸਿੰਘ ਸੀ, ਜਿਹੜੇ ਕਿ ਬੜੇ ਕਮਾਈਆਂ ਵਾਲੇ ਸਾਧੂ ਬਣੇ ਨੇ। ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ ਮਹਾਂਪੁਰਖ ਹੋਏ, ਸੰਤ ਬਾਬਾ ਸੁਖਦੇਵ ਸਿੰਘ ਜੀ ਅਲਹੌਰਾਂ ਵਾਲੇ ਮਹਾਂਪੁਰਸ਼ ਹੋਏ, ਸੰਤ ਬਾਬਾ ਤੇਜਾ ਸਿੰਘ ਜੀ ਭੋਰਾ ਸਾਹਿਬ ਵਾਲੇ ਹੋਏ, ਸ਼੍ਰੀਮਾਨ ਜੀ ਅਜੇ ਵੀ ਹੈਗੇ ਨੇ ਰਾੜਾ ਸਾਹਿਬ, ਜਿਨ੍ਹਾਂ ਨੇ ਆ ਹੁਣ ਤੇ ਸੇਵਾਦਾਰ ਉਹਨਾਂ ਨੂੰ ਲੱਗੇ ਪਾਉਣ ਬੈੱਡ ਤੇ, ਨਹੀਂ ਤੇ ਉਹਨਾਂ ਨੇ ਜਿੰਨਾ ਚਿਰ ਸਰੀਰ 'ਚ ਤਾਕਤ ਰਹੀ ਆ, ਹੁਣ ਤੇ 100 ਤੋਂ ਉੱਪਰ ਚਲੇ ਗਏ। 95 ਸਾਲ ਦੀ ਉਮਰ ਤੱਕ ਉਹਨਾਂ ਨੇ ਬੈੱਡ ਤੇ ਪੈ ਕੇ ਨਹੀਂ ਵੇਖਿਆ। ਖੁਸਤਨਾ
ਵਾਹਿਗੁਰੂ।
ਲੰਗਰ 'ਚ ਸੇਵਾ ਕਰਦੇ ਕਰਦੇ ਉੱਥੇ ਹੀ ਬੋਰੀ ਸਿੱਟ ਕੇ ਉਹਦੇ 'ਤੇ ਟੇਢੇ ਹੋ ਜਾਣਾ, ਬਸ ਬੈੱਡ 'ਤੇ ਸੌ ਕੇ ਨਹੀਂ ਵੇਖਿਆ ਉੱਥੇ ਹੀ। ਤੇ ਸਾਰੀ ਜ਼ਿੰਦਗੀ ਲਾਤੀ ਘਾਲਣਾ ਘਾਲਦੇ ਰਹੇ। ਇਹ ਨਹੀਂ ਇੱਛਾ ਰੱਖੀ ਕਿ ਆਹ ਮਿਲੇ, ਸੇਵਕ ਦੀ ਇੱਛਾ ਨਹੀਂ ਹੁੰਦੀ। ਕੋਈ ਸੇਵਕ ਉਹੀ ਆ ਜਿਹੜਾ ਨਿਰਵਾਣ ਹੋ ਕੇ ਸੇਵਾ ਕਰੇ, ਨਿਰ ਇੱਛਤ ਹੋ ਕੇ। ਭਾਵੇਂ ਉਹ ਕੀਰਤਨ ਦੀ ਸੇਵਾ ਹੋਵੇ, ਭਾਵੇਂ ਉਹ ਲੰਗਰ ਦੀ ਸੇਵਾ ਹੋਵੇ, ਭਾਵੇਂ ਉਹ ਗੱਡੀਆਂ ਚਲਾਉਣ ਦੀ ਸੇਵਾ ਹੋਵੇ, ਭਾਵੇਂ ਉਹ ਸਾਜ਼ ਵਜਾਉਣ ਦੀ ਸੇਵਾ ਹੋਵੇ, ਭਾਵੇਂ ਉਹ ਪਾਠ ਕਰਨ ਦੀ ਸੇਵਾ, ਕੋਈ ਵੀ ਸੇਵਾ, ਭਾਵੇਂ ਨਿਰ ਇੱਛਤ ਹੋ ਕੇ। ਤੇ ਨਿਰਇੱਛਤ ਹੋ ਕੇ ਜੇ ਸੇਵਾ ਕਰਦਾ ਰਹੇਗਾ ਕਰਦਾ ਰਹੇਗਾ ਕਰਦਾ ਰਹੇਗਾ, ਇੱਕ ਜਗ੍ਹਾ ਖੜਿਆ ਰਹੇਗਾ, ਫਿਰ ਸਤਿਗੁਰੂ ਮਿਹਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਸੇਵਕ ਦੀ ਕੀਤੀ ਹੋਈ ਸੇਵਾ ਕਦੇ ਵਿਰਥੀ ਨਹੀਂ ਜਾਂਦੀ। ਤੇ ਜੇ ਕੋਈ ਰੁਲਦਾ ਫਿਰਦਾ ਹੈ, ਇਹ ਕੋਈ ਨਾ ਕੋਈ ਬੀਜ ਬੀਜਿਆ ਹੋਣਾ ਮਾੜਾ, ਇੱਦਾਂ ਕੋਈ ਕਰਮ ਹੋਇਆ ਹੋਏਗਾ, ਸੇਵਾ ਦੇ ਵਿੱਚ ਫਰਕ ਪੈ ਗਿਆ ਹੋਣਾ। ਜੇ ਇੱਥੇ ਇਹ ਨਾਲ ਹੈ ਨਾ ਵੀ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ, ਸੇਵਾ ਦਾ ਫਲ ਬੜਾ ਵੱਡਾ ਹੈ। ਜੇ ਭੁੱਲ ਹੋ ਜਾਏ ਤੇ ਫਲ ਉਹਦਾ ਵੀ ਨਾਲ ਓਡਾ ਹੀ ਵੱਡਾ। ਆਖੋ ਸਤਨਾਮ
ਵਾਹਿਗੁਰੂ।
ਯਾਦ ਰੱਖਣਾ, ਸੇਵਾਦਾਰ ਕਦੇ ਰੁਲਦੇ ਨਹੀਂ। ਸੰਤ ਬਾਬਾ ਈਸ਼ਵਰ ਸਿੰਘ ਮਹਾਂਪੁਰਖ ਰਾੜਾ ਸਾਹਿਬ ਵਾਲੇ, ਉਹਨਾਂ ਦੇ ਚਰਨਾਂ 'ਚ ਰਹਿਣ ਵਾਲੇ ਕਿੰਨੇ ਸੇਵਾਦਾਰ ਸਨ। ਕਿਸੇ ਦੀ ਕੋਈ ਡਿਊਟੀ, ਕਿਸੇ ਦੀ ਕੋਈ ਡਿਊਟੀ, ਜੇ ਕਿਸੇ ਨੇ ਆ ਕੇ ਪੁੱਛਣਾ ਨਾ ਮਹਾਂਪੁਰਖਾਂ ਨੂੰ ਕਿ ਬਾਬਾ ਜੀ ਆ ਮੇਰਾ ਇੱਕ ਸਵਾਲ ਹੈ, ਦੱਸਿਓ ਜੀ ਜਰਾ, ਮੇਰਾ ਸ਼ੰਕਾ ਨਿਵਿਰਤ ਕਰ ਦਿਓ, ਇਹ ਦੱਸਿਓ। ਮਹਾਂਪੁਰਖਾਂ ਦੇ ਸੇਵਕ ਇੰਨੇ ਕਮਾਈਆਂ ਵਾਲੇ ਸੀ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਆ ਮਹਾਂਪੁਰਖ ਇਸ ਇਲਾਕੇ ਵਿੱਚ ਆਉਂਦੇ ਰਹੇ ਨੇ, ਸੰਤ ਬਾਬਾ ਕਰਮ ਸਿੰਘ ਜੀ। ਬਸ ਬੈਠਿਆਂ ਨੇ ਇਸ਼ਾਰਾ ਕਰ ਦੇਣਾ, ਕਹਿੰਦੇ ਗਿਆਨੀ ਜੀ ਤੋਂ ਪੁੱਛ ਲਓ, ਉਹੀ ਨਿਵਿਰਤ ਕਰ ਦੇਣਗੇ। ਆਖੋ ਸਤਨਾਮ। ਪਤਾ ਹੈ ਵੀ ਉਹਨਾਂ ਦੀ ਕਮਾਈ ਕੋਈ ਛੋਟੀ ਨਹੀਂ, ਬੜੀ ਬਖਸ਼ਿਸ਼। ਭਾਵ ਮੇਰੇ ਕਹਿਣ ਦਾ ਇਹ ਆ, ਕਮਾਈਆਂ ਵਾਲੇ ਸਾਧੂ ਜਿਹੜੇ ਹੋਏ ਨੇ ਉਹਨਾਂ ਦੇ ਤੇ ਚਰਨਾਂ 'ਚ ਰਹਿਣ ਵਾਲੇ ਸੇਵਾਦਾਰ, ਉਹਨਾਂ ਦੇ ਲੰਗਰ ਵਿੱਚ ਕਰ ਡਿਊਟੀਆਂ ਕਰਨ ਵਾਲੇ ਸੇਵਾਦਾਰਾਂ ਵਿੱਚ ਵੀ ਇੰਨੀ ਪਾਵਰ ਹੁੰਦੀ ਆ, ਉਹ ਕਿਸੇ ਦਾ ਸ਼ੰਕਾ ਨਹੀਂ ਰਹਿਣ ਦਿੰਦੇ। ਤੇ ਸਾਧ ਸੰਗਤ, ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਭਿੰਡਰਾਂ ਵਾਲਿਆਂ ਨੂੰ ਪੁੱਛਦੇ ਨੇ, ਬਾਬਾ ਜੀ ਇਹ ਗੁਰਸਿੱਖੀ ਦੇ ਜਿਹੜੇ ਅਸੂਲ ਨੇ, ਗੁਰਸਿੱਖ ਦੇ ਜਿਹੜੇ ਲੱਛਣ ਨੇ, ਤੁਹਾਡੇ ਕਿਸੇ ਸੇਵਾਦਾਰ 'ਚ ਵੀ ਹੈਗੇ ਆ? ਤੇ ਸੰਤ ਗਿਆਨੀ ਗੁਰਬਚਨ ਸਿੰਘ ਕਹਿੰਦੇ ਹੈਗੇ ਆ। ਕਹਿੰਦੇ ਜੀ ਦਰਸ਼ਨ ਕਰਾਓ, ਫਿਰ ਧਿਆਨ ਦਿਓ। ਕਹਿੰਦੇ ਜੀ ਦਰਸ਼ਨ ਕਰਾਓ, ਧਿਆਨ ਦਿਓ, ਕੌਣ ਹੈ ਤੁਹਾਡੇ ਜਥੇ? ਤੇ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਦੋਂ ਜਥੇ 'ਚ ਹੁੰਦੇ ਸੀ, ਉਹਨਾਂ ਵਾਲਾ ਇਸ਼ਾਰਾ ਕਰਤਾ, ਕਹਿੰਦੇ ਉਹ ਬੈਠੇ ਨੇ, ਦਰਸ਼ਨ ਕਰ ਲਓ, ਇਹਦੇ 'ਚ ਸਾਰੇ ਹੀ ਗੁਣ ਨੇ। ਆਖੋ ਸਤਨਾਮ।
ਵਾਹਿਗੁਰੂ ਸਤਿ ਸ੍ਰੀ ਅਕਾਲ।
ਕਹਿੰਦੇ ਭਾਈ ਕਰ ਲਓ ਦਰਸ਼ਨ, ਇਹਨਾਂ 'ਚ ਗੁਰਸਿੱਖ ਦੇ ਗੁਰਸਿੱਖ ਵਾਲੇ ਸਾਰੇ ਗੁਣ ਨੇ। ਨਿਤਨੇਮ ਵੇਖੋ, ਜੀਵਨ ਵੇਖੋ, ਸਿਮਰਨ ਵੇਖੋ, ਸੇਵਾ ਵੇਖੋ, ਆਚਰਣ ਵੇਖੋ, ਜਿਹੜਾ ਮਰਜ਼ੀ ਗੁਣ ਵੇਖੋ, ਇਹਨਾਂ ਦੇ ਵਿੱਚੋਂ ਤੁਹਾਨੂੰ ਮਿਲੇਗਾ ਜਿਹੜੇ ਗੁਰਸਿੱਖ 'ਚ ਗੁਣ ਹੋਣੇ ਚਾਹੀਦੇ ਨੇ। ਹਰ ਸਵਾਸ ਸਵਾਸ 'ਤੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਰਹਿੰਦੇ ਨੇ। ਇੱਕ ਵੀ ਸਵਾਸ ਨਾਮ ਤੋਂ ਬਿਨਾਂ ਬਿਰਥਾ ਨਹੀਂ ਜਾਣ ਦਿੰਦੇ। ਤੇ ਬਾਕੀ ਪਿਆਰਿਓ ਕੋਈ ਕਹਿ ਕੇ ਜਾਂ ਕੋਈ ਬਿਆਨ ਕਰਕੇ ਸੇਵਾਦਾਰ ਨਹੀਂ ਬਣਦਾ, ਸੇਵਾਦਾਰ ਤੇ ਗੁਣਾਂ ਤੋਂ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ, ਉਹਦਾ ਤੇ ਆਪੇ ਹੀ ਪਤਾ ਲੱਗ ਜਾਂਦਾ ਵੀ ਹਾਂ ਇਹ ਸੇਵਾਦਾਰ, ਉਹਨੂੰ ਦੱਸਣ ਦੀ ਵੀ ਲੋੜ ਨਹੀਂ, ਉਹ ਆਪਣੇ ਆਪ ਸਾਹਮਣੇ ਆ ਜਾਂਦਾ। ਤੇ ਸਤ ਸੰਗਤ ਇਹ ਜਿਹੜਾ ਰਾਹ ਹੈ, ਇਹ ਜਿਹੜਾ ਮਾਰਗ ਹੈ, ਬੜਾ ਕਠਿਨ ਮਾਰਗ ਹੈ। ਗੁਰਸਿੱਖੀ ਦੇ ਰਾਹ ਉੱਤੇ ਚੱਲਣਾ ਕੋਈ ਸੌਖਾ ਨਹੀਂ। ਮਹਾਰਾਜ ਨੇ ਕਿਰਪਾ ਕੀਤੀ ਆ, ਅਰਦਾਸ ਕਰਿਆ ਕਰੀਏ। ਮੈਂ ਕੱਲ ਵੀ ਅਰਜ ਕੀਤੀ ਸੀ ਵੀ ਸੱਚੇ ਪਾਤਸ਼ਾਹ ਜੇ ਆਪ ਜੀ ਨੇ ਆ ਤਨ ਉੱਤੇ ਬਾਣਾ ਬਖਸ਼ਿਆ, ਇਹ ਮਨ ਜਿਹੜਾ ਹਰ ਸਮੇਂ ਬਾਣੀ ਵਿੱਚ ਰੰਗਿਆ ਰਹੇ, ਇਹ ਕਿਰਪਾ ਕਰ ਦਿਓ। ਜਿੱਦਾਂ ਤਨ ਰੰਗਿਆ ਮੇਰ ਹੋ ਜਾਏ, ਕਿਤੇ ਮਨ ਵੀ ਰੰਗਿਆ ਜਾਏ, ਕਿਰਪਾ ਕਰ ਦਿਓ। ਆਓ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਸਾਰੇ ਰਲ ਮਿਲ ਕੇ ਬੇਨਤੀਆਂ ਕਰੀਏ। ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਨੂੰ ਪਰਮੇਸ਼ਰ ਨੇ ਆ ਕੇ ਪੁੱਛਿਆ ਸੀ, ਕਹਿੰਦੇ ਰਵਿਦਾਸ ਕੋਈ ਇੱਛਾ ਹੈ ਤੇਰੀ, ਮੰਗ ਲੈ। ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਹੈ ਇੱਛਾ। ਕਹਿੰਦੇ ਕੀ? ਕਹਿੰਦੇ ਤੂੰ ਹੀ ਚਾਹੀਦਾ ਬਸ। ਆਖੋ ਸਤਨਾਮ
ਵਾਹਿਗੁਰੂ,
ਤੂੰ ਹੀ ਚਾਹੀਦਾ ਮੈਨੂੰ, ਮੈਨੂੰ ਹੋਰ ਨਹੀਂ ਕੁਝ ਚਾਹੀਦਾ। ਉਹ ਕਹਿੰਦੇ ਕੁਝ ਹੋਰ ਮੰਗ ਲੈ, ਮਹਿਲ ਬਣਾ ਦਿਆਂ ਤੇਰੇ, ਜੋੜੇ ਕੰਢਦੇ ਰਹਿਣਾ ਸਾਰੀ ਜ਼ਿੰਦਗੀ, ਹੀਰੇ ਜਵਾਹਰਾਤ ਕੁਛ ਤੇ ਮੰਗ। ਕਹਿੰਦੇ ਨਹੀਂ ਜੀ ਨਹੀਂ, ਮੈਨੂੰ ਪਤਾ ਹੈ ਖਿਡੌਣੇ ਦੇ ਕੇ ਜਿੱਦਾਂ ਮਾਂ ਪਰੇ ਹੋ ਜਾਂਦੀ ਹੈ ਨਾ ਬੱਚੇ ਤੋਂ, ਖੇਡਦਾ ਰੂ ਖਿਡੌਣਿਆਂ ਨਾਲ, ਮੈਨੂੰ ਖਿਡੌਣਿਆਂ ਨਾਲ ਵਰਾ ਕੇ ਤੁਸੀਂ ਵੀ ਪਰੇ ਹੋ ਜਾਣਾ। ਇਹ ਖਿਡੌਣੇ ਹੀ ਨੇ ਦਿੱਤੇ ਹੋਏ ਰੱਬ ਦੇ। ਮਾਂ ਨੂੰ ਬੱਚਾ ਤੰਗ ਕਰਦਾ, ਗੱਲ ਨੂੰ ਚਿੰਬੜਦਾ ਬਾਰ ਬਾਰ, ਕਹਿੰਦਾ ਚੱਕ ਮੈਨੂੰ, ਤੇ ਉਹ ਕਹਿੰਦੀ ਮੈਂ ਰੋਟੀਆਂ ਪਕਾਉਣੀਆਂ। ਫਿਰ ਉਹ ਪਤਾ ਕੀ ਕਰਦੀ ਹੈ? ਉਹ ਖਿਡੌਣਾ ਫੜਾ ਦਿੰਦੀ ਕੋਈ ਖੇਡੀ ਚੱਲ ਇਹਦੇ ਨਾਲ, ਬੱਚਾ ਉਹਦੇ ਧਿਆਨੇ ਲੱਗ ਜਾਂਦਾ, ਉਹ ਘਰ ਦਾ ਕੰਮ ਕਾਰ ਕਰ ਲੈਂਦੀ। ਪਰਮੇਸ਼ਰ ਨੇ ਸਾਨੂੰ ਵੀ ਖਿਡੌਣੇ ਦਿੱਤੇ ਨੇ, ਕਿਸੇ ਨੂੰ ਕਿੱਲਾ ਜ਼ਮੀਨ ਦਾ ਦਿੱਤਾ, ਖੇਡੀ ਚੱਲੀ ਇਹਦੇ ਨਾਲ ਹੀ, ਕਦੀ ਬੀਜ ਲਈ, ਕਦੀ ਵੱਢ ਲਈ, ਕਦੀ ਪਾਣੀ ਲਾ ਲਿਆ, ਕਰੀ ਚੱਲ ਕੰਮ। ਕਿਸੇ ਨੂੰ ਬਹੁਤੇ ਖਿਡੌਣੇ ਦੇ ਦਿੱਤੇ, 20 ਕਿੱਲੇ ਦੇ ਦਿੱਤੀ, 10 ਕਿੱਲੇ ਦੇ ਦਿੱਤੀ, ਕਿਸੇ ਨੂੰ ਮੁੰਡਾ ਦੇ ਦਿੱਤਾ, ਇਹ ਖੇਡੀ ਚੱਲ ਇਹਦੇ ਨਾਲ, ਧੀਆਂ ਦੇ ਦਿੱਤੀਆਂ, ਇਹ ਹੁਣ ਖੇਡੀ ਚੱਲੀ, ਇਹਨੂੰ ਵਿਆਹੀ ਇਹਦੇ ਅੱਗਾਂ, ਫਿਰ ਤੂੰ ਗਾਂ ਦੀ ਗਾਂ ਬੱਚੇ ਹੋਣਗੇ, ਫਿਰ ਨਾਨਕੀ ਛੱਕਾਂ ਪੂਰਦਾ ਰਹੀਂ, ਖੇਡੀ ਚੱਲ। ਪੁੱਤ ਦੇ ਦਿੱਤਾ, ਗਾਂ ਪੋਤਾ ਹੋ ਗਿਆ, ਕੋਠੀ ਬਣ ਗਈ। ਇਹ ਖਿਡੌਣੇ ਨੇ, ਕਿਸੇ ਨੂੰ ਥੋੜੇ ਮਿਲੇ ਨੇ, ਕਿਸੇ ਨੂੰ ਬਹੁਤੇ ਮਿਲੇ ਨੇ। ਅਸੀਂ ਕਹਿੰਦੇ ਹਾਂ ਬੱਚਾ ਨਿਆਣਾ ਸਾਡੇ ਨਾਲੋਂ ਸਿਆਣਾ, ਉਹ ਤੇ 2 ਕੁ ਘੰਟੇ 10-15 ਮਿੰਟ ਅੱਧਾ ਘੰਟਾ ਘੰਟਾ ਕੁ ਖਿਡੌਣੇ ਨਾਲ ਖੇਡਦਾ, ਫਿਰ ਉਹਨੂੰ ਯਾਦ ਆਉਂਦੀ ਵੀ ਮੈਨੂੰ ਮਾਂ ਦੀ ਲੋੜ ਹੈ। ਖਿਡੌਣਾ ਫਿਰ ਰੱਖ ਵੀ ਦਿਓ, ਬੱਚਾ ਪਰੇ ਮਾਰਦਾ ਚੱਕ ਕੇ, ਥੋੜਾ ਕੁ ਚਿਰ ਤੇ ਵਰਾਇਆ ਜਾ ਸਕਦਾ ਬੱਚੇ ਨੂੰ ਖਿਡੌਣੇ ਨਾਲ, 2-4 ਘੰਟੇ ਵੀ ਚੁੱਪ ਕਰ ਸਕਦਾ ਵੀ ਖਿਡੌਣੇ ਨਾਲ ਹੀ ਖੇਡਦਾ ਰਹੇ। ਪਰ ਯਾਦ ਰੱਖਿਓ, ਬੱਚਾ 2-3 ਘੰਟੇ ਤੋਂ ਬਾਅਦ ਪਰੇ ਮਾਰੂ ਚੱਕ ਕੇ, ਮੈਨੂੰ ਨਹੀਂ ਲੋੜ ਇਹਦੀ, ਮੇਰੀ ਮਾਤਾ ਨੂੰ ਸਦੋ ਦੁੱਧ ਪਿਆਏ, ਭੁੱਖ ਲੱਗੀ ਆ। ਬੱਚੇ ਨੂੰ ਅਸੀਂ ਕਹਿੰਦੇ ਹਾਂ ਬੱਚਾ ਨਿਆਣਾ ਸਾਡੇ ਨਾਲੋਂ ਸਿਆਣਾ, ਉਹ ਤੇ 2-4 ਘੰਟੇ ਖੇਡਦਾ, ਇਹ ਤੇ 80-80 ਸਾਲਾਂ ਦੇ ਅਜੇ ਵੀ ਖੇਡੀ ਵੀ ਜਾਂਦੇ ਨੇ, ਅਜੇ ਵੀ ਖਿਡੌਣਿਆਂ ਨਾਲ ਹੀ ਖੇਡਣ ਲੱਗੇ ਹੋਏ ਨੇ, ਮਾਂ ਦੀ ਯਾਦ ਆਈ ਹੋਈ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਮਾਂ ਕਿਹੜੀ ਸਾਡੀ? ਇੱਕ ਸਭ ਤੋਂ ਵੱਡੀ ਮਾਂ ਸਾਡੀ ਗੁਰਬਾਣੀ, ਜਿਹਦੀ ਗੋਦ ਵਿੱਚ ਬਹਿ ਕੇ ਸ਼ਾਂਤੀ ਆਵੇ, ਮਾਂ ਉਹੀ ਹੈ ਨਾ ਪਿਆ ਦਿਓ, ਇੱਥੇ ਬਹਿ ਕੇ ਸ਼ਾਂਤੀ ਆਉਣੀ ਮਨ ਨੂੰ, ਇਹ ਸਾਡੀ ਮਾਂ ਹੈ। ਇੱਕ ਮਾਂ ਹੋਰ ਬਣਾਈ ਖਾਲਸੇ ਦੀ, ਧੰਨ ਮਾਤਾ, ਧੰਨ ਮਾਤਾ
ਸਾਹਿਬ ਕੌਰ।
ਲੈ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਵੀ ਕਿਹੜੀ ਮਾਂ, ਧੰਨ ਮਾਤਾ
ਸਾਹਿਬ ਕੌਰ,
ਸਾਹਿਬ ਕੌਰ ਉਹ ਵੀ ਸਾਡੀ ਮਾਂ ਬਣਾਈ ਮਹਾਰਾਜ ਨੇ। ਤੇ ਮਾਂ ਦੀ ਕਦੇ ਯਾਦ ਹੀ ਨਹੀਂ ਆਈ, ਕਿੰਨਾ ਕੁ ਚਿਰ ਖੇਡਦੇ ਰਵਾਂਗੇ ਪਿਆਰੇ ਹੋ, ਇਹ ਯਾਦ ਰੱਖੋ। ਇਹ ਖਿਡੌਣੇ ਨੇ, ਜਿਹਨੂੰ ਪਤਾ ਲੱਗ ਗਿਆ ਨਾ ਖਿਡੌਣੇ ਨੇ, ਸਮਝ ਲਓ ਵੀ ਉਹਨੂੰ ਗਿਆਨ ਹੋ ਗਿਆ। ਗਿਆਨ ਇਸੇ ਨੂੰ ਕਹਿੰਦੇ ਨੇ, ਕੋਈ ਗੋਲ ਦਸਤਾਰ ਬੰਨ ਕੇ ਗਿਆਨ ਨਹੀਂ ਹੋ ਜਾਂਦਾ, ਜਾਂ ਕੋਈ ਗੱਤ ਸ੍ਰੀ ਸਾਹਿਬ ਪਾ ਲਈ ਤੇ ਮੈਂ ਕਕਾਰ ਪਾ ਲਏ ਗਿਆਨ ਹੋ ਗਿਆ ਮੈਨੂੰ, ਜਾਂ ਮੈਂ ਅੰਮ੍ਰਿਤ ਛਕ ਲਿਆ ਮੈਂ ਤੇ ਗਿਆਨੀ ਜੀ ਬਣ ਗਿਆ। ਗਿਆਨ ਉਹਨੂੰ ਹੋਇਆ ਜਿਹਨੂੰ ਇਹ ਪਤਾ ਲੱਗ ਜਾਏ ਵੀ ਇਹ ਤੇ ਖਿਡੌਣੇ ਨੇ ਸਾਰੇ, ਬਸ ਇੱਥੇ ਗੱਲ ਨਿਬੜ ਜਾਂਦੀ। ਜਿਹਨੂੰ ਪਤਾ ਲੱਗ ਜੂ ਵੀ ਇਹ ਖੜਾਉਣੇ ਨੇ ਉਹ ਆਪਣੀ ਮਾਂ ਦੀ ਗੋਦ 'ਚ ਚਲ ਜੂ ਉਹਦੇ ਅੰਦਰ ਵਿਰਾਗ ਪੈਦਾ ਹੋ ਜਾਏਗਾ ਵੀ ਮਨਾ ਇਹ ਖੜਾਉਣੇ ਤੇ ਟੁੱਟਣੇ ਵੀ ਨੇ ਇਹਨਾਂ ਨੂੰ ਤਾਂ ਮੈਂ ਛੱਡ ਕੇ ਜਾਵਾਂਗਾ ਇੱਕ ਦਿਨ ਸਮਝ ਲਓ ਉਹਨੂੰ ਗਿਆਨ ਹੋ ਗਿਆ ਫਿਰ ਜਦੋਂ ਉਹ ਭਗਤੀ ਕਰੂ ਨਾ ਉਹ ਰੰਗਿਆ ਜਾਏਗਾ ਉੱਤੋਂ ਉੱਤੋਂ ਨਹੀਂ ਫਿਰ ਅੰਦਰੋਂ ਜਾਪ ਜੱਪੂ ਉੱਪਰੋਂ ਉੱਪਰੋਂ ਨਹੀਂ ਅਜੱਪਾ ਜਾਪ ਉਸੇ ਦਾ ਚੱਲਦਾ ਜਿਹੜਾ ਸਮਝਦਾ ਖੜਾਉਣੇ ਨੇ ਸਭ ਕੁਛ ਰਵਿਦਾਸ ਜੀ ਕਹਿੰਦੇ ਨੇ ਲੈ ਮੈਨੂੰ ਖੇਡਾਂ 'ਚ ਨਾ ਭਰਾਓ ਤੁਸੀਂ ਮੈਂ ਕੀ ਕਰਨਾ ਭਗਵਾਨ ਜੀ ਖੜਾਉਣੇ ਮਹਿਲ ਦਿਓਗੇ ਹੀਰੇ ਜਵਾਹਰਾਤ ਦਿਓਗੇ ਮੈਨੂੰ ਖੜਾਉਣਿਆਂ ਦੀ ਲੋੜ ਨਹੀਂ ਮੈਨੂੰ ਤੇਰੀ ਲੋੜ
ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਲੈ ਝੂਠੇ ਰੰਗ ਕਾਨੂੰ ਚਾੜਦਾ ਆਪਣੇ ਰੰਗਾਂ ਦੇ ਵਿੱਚ ਰੰਗ ਲੈ ਝੂਠੇ ਰੰਗ ਕਾਨੂੰ ਚਾੜਦਾ
ਆਪਣੇ ਰੰਗਾਂ ਵਿੱਚ ਰੰਗ ਲਓ ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵਡਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦੱਗ ਸੰਗਤ ਨੂੰ ਬੇਨਤੀ ਆ ਭਾਈ ਛੇਤੀ ਛੇਤੀ ਮੱਥਾ ਟੇਕੋ 10 ਵੱਜ ਗਏ ਅਜੇ ਕਾਫੀ ਸੰਗਤ ਰਹਿੰਦੀ ਮੱਥਾ ਟੇਕਣ ਵਾਲੀ ਮੈਂ ਰੋਜ਼ ਦੀਵਾਨ ਵਿੱਚ ਬੇਨਤੀ ਕਰਦਾ ਰਿਹਾ ਵੀ ਛੇਤੀ ਆਇਆ ਕਰੋ ਕਿਰਪਾ ਕਰਿਆ ਕਰੋ ਛੇਤੀ ਆਇਆ ਕਰੋ ਫਿਰ ਵੀ ਕਹਿੰਦੇ ਕੋਈ ਨੀ ਜੀ ਚਲੇ ਹੀ ਜਾਣਾ ਪਹੁੰਚ ਜਾਂਗੇ ਕੋਈ ਨੀ ਜਦੋਂ ਆ ਕਿਤੇ ਕਣਕ ਆ ਹੁਣ ਵੱਢੀ ਹੋਈ ਆ ਕਣਕ ਵੱਢੀ ਆ ਸਾਰਿਆਂ ਨੇ ਤੇ ਸਾਧ ਸੰਗਤ ਇੱਥੇ ਕਹਿੰਦੇ ਕੋਈ ਨੀ ਹੋਰ ਠਹਿਰ ਜੋ ਚਲੇ ਹੀ ਜਾਣਾ ਉੱਥੇ ਬੁੜਾ ਕਹਿੰਦਾ ਮੇਰਾ ਮੰਜਾ ਹੀ ਮੰਡੀ 'ਚ ਪਿਆ ਰਹਿਣ ਦਿਓ ਘਰ ਆਉਣ ਦੀ ਲੋੜ ਹੀ ਨਹੀਂ ਕਹਿੰਦੇ ਮੰਜਾ ਹੀ ਦੇ ਦਿਓ ਨਾਲ ਉੱਥੇ ਹੀ ਪੈ ਜੂ ਕਹਿੰਦਾ ਮੈਂ ਰਹਿਣ ਦਿਓ ਉੱਥੇ ਹੀ ਲਿਆਓ ਪ੍ਰਸ਼ਾਦਾ ਮੇਰਾ ਇੱਕ ਮਿੰਟ ਨਹੀਂ ਹਿੱਲਦਾ ਮੰਡੀ 'ਚੋਂ ਹੁਣ ਕਹਿੰਦੇ ਕੋਈ ਨਹੀਂ ਪਹੁੰਚ ਹੀ ਜਾਵਾਂਗੇ ਕਿਉਂਕਿ ਉੱਥੇ ਲਾਲਚ ਆ ਕਹਿੰਦੇ ਇੱਥੇ ਤੇ ਹੁਣ ਕਿਤੇ ਕੋਈ ਬੋਰੀ ਬੂਰੀ ਨਾ ਭਰ ਕੇ ਲੈ ਜੇ ਹੋਰ ਨਾਲ ਦਾ ਹੀ ਨਾ ਇੱਧਰ ਨੂੰ ਕਰ ਲਏ ਥੋੜ੍ਹੀ ਬਹੁਤ ਇੱਥੋਂ ਕੀ ਮਿਲਣਾ ਹੈ ਉੱਥੇ ਤੇ ਰੱਖ ਹੀ ਰੱਖਾਂਗੇ ਝਾੜ ਨਿਕਲੂ ਪਰ ਪਿਆਰਿਓ ਜੋ ਇੱਥੋਂ ਮਿਲਣਾ ਉਹ ਹੋਰ ਕਿਤੋਂ ਮਿਲਣਾ ਹੀ ਨਹੀਂ ਆਖੋ
ਸਤਨਾਮ
ਉਹ ਜੋ ਕੁਝ ਵੀ ਹੈ ਸਭ ਇੱਥੋਂ ਦੀ ਬਦੌਲਤ ਹੈ ਇੱਥੋਂ ਕਰਕੇ ਹੀ ਹੈ ਸਭ ਕੁਛ ਇੱਧਰ ਨੂੰ ਵਿਰਲੇ ਵਿਰਲੇ ਤੁਰਦੇ ਨੇ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪਹਿ ਪਹਿ ਸੋਇਆ ਇਸੇ ਕਰਕੇ ਕਬੀਰ ਸਾਹਿਬ ਜਗਾਉਂਦੇ ਨੇ ਉੱਠ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜੱਪੈ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ ਰਵਿਦਾਸ ਜੀ ਕਹਿੰਦੇ ਰੰਗੋ ਆਪਣੇ ਰੰਗਾਂ 'ਚ ਭਗਤ ਨਾਮਦੇਵ ਜੀ ਨੂੰ 72 ਵਾਰ ਪਰਮੇਸ਼ੁਰ ਨੇ ਸਰਗੁਣ ਸਰੂਪ ਵਿੱਚ ਦਰਸ਼ਨ ਦਿੱਤੇ ਨੇ ਸਰਗੁਣ ਸਰੂਪ ਵਿੱਚ ਸਰੀਰ ਧਾਰ ਕੇ ਛੱਪਰੀ ਬੰਨੀ ਨਾਮਦੇਵ ਜੀ ਭਗਤ ਨਾਮਦੇਵ ਜੀ ਬਹੁਤ ਕਮਾਈਆਂ ਕਮਾਈ ਕੀਤੀ ਉਹਨਾਂ ਨੇ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ 'ਚੋਂ ਪਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ
ਬੰਦਗੀ ਬਗੈਰ ਨਾ ਉਧਾਰ ਹੋਵੇ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ, ਬੰਦੇ ਸੇਜ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਹੈ ਹੀ ਉਹ ਆ ਜਿਹੜਾ ਬੰਦਗੀ ਕਰਦਾ। ਨਾਮਦੇਵ ਜੀ ਇੱਕ ਵਾਰੀ ਮਹਾਂਪੁਰਖਾਂ ਦੀ ਮੰਡਲੀ ਸਾਧੂਆਂ ਦੀ ਬੈਠੀ ਆ, ਉਹਦੇ ਵਿੱਚ ਇੱਕ ਵੱਡੇ ਮਹਾਂਪੁਰਖ, ਉਹ ਨਾ ਇਕੱਲੇ ਇਕੱਲੇ ਸਾਧੂ ਕੋਲ ਜਾਣ ਤੇ ਜਾ ਕੇ ਕਹਿਣ ਵੀ ਆਹ ਵੀ ਪੱਕਾ ਹੈ, ਜਿੱਦਾਂ ਘੜੇ ਆ ਬਣਾਉਣ ਵਾਲੇ ਘੜਿਆਂ ਨੂੰ ਠੋਲੇ ਮਾਰ ਮਾਰ ਵੇਖਦੇ ਨੇ ਨਾ ਵੀ ਆਹ ਘੜਾ ਪੱਕਾ ਤੇ ਆਹ ਘੜਾ ਕੱਚਾ, ਏਦਾਂ ਹੀ ਉਹ ਮਹਾਂਪੁਰਖ ਨਾ ਕਹਿਣ ਆਹ ਭਗਤ ਪੱਕਾ ਆਹ ਭਗਤ ਪੱਕਾ। ਬੜੇ ਸਾਧੂ ਬੈਠੇ, ਨਾਮਦੇਵ ਦੀ ਵਾਰੀ ਆਈ, ਕਹਿੰਦੇ ਆਹ ਕੱਚਾ। ਕਹਿੰਦੇ ਜੀ ਇਹ ਕਿਉਂ ਕੱਚਾ? ਨਾਮਦੇਵ ਨੂੰ ਬੜਾ ਗੁੱਸਾ ਚੜਿਆ, ਕੱਚਾ ਇੰਨੀ ਸਭਾ ਚ ਮੇਰਾ ਨਰਾਦਰ ਕਰਤਾ, ਮੈਨੂੰ ਕਹਿੰਦੇ ਕੱਚਾ। ਇਹ ਰਾਤ ਨੂੰ ਲੱਗ ਪਏ ਅਰਦਾਸਾਂ ਕਹਿਣ, ਭਗਵਾਨ ਜੀ ਆ ਜਾਓ, ਤੇ ਭਗਵਾਨ ਜੀ ਆ ਗਏ। ਕਹਿੰਦੇ 72 ਵਾਰ ਮੈਨੂੰ ਦਰਸ਼ਨ ਦੇ ਗਿਆ, ਮੈਨੂੰ ਅੱਜ ਖਿਤਾਬ ਮਿਲ ਗਿਆ ਕੱਚੇ ਦਾ ਵੀ ਕੱਚਾ। ਅੱਜ ਤੱਕ ਇੰਨੀ ਵਾਰੀ ਉਹਨਾਂ ਨੂੰ ਥੋੜ੍ਹਾ ਦਰਸ਼ਨ ਦਿੱਤੇ ਨੇ, ਤੂੰ ਮੈਨੂੰ ਕੱਚਾ ਹੀ ਕਹਿ ਦਿੱਤਾ ਉਹਨਾਂ ਨੇ। ਭਗਤ ਨਾਮਦੇਵ ਜੀ ਨੂੰ ਭਗਵਾਨ ਜੀ ਕਹਿੰਦੇ, ਨਾਮਿਆਂ ਤੂੰ ਕੱਚਾ ਹੀ ਹੈ, ਆਖੋ
ਸਤਨਾਮ,
ਉਹ ਤੂੰ ਕੱਚਾ ਹੀ ਹੈ ਜੇ। ਕਹਿੰਦਾ ਜੀ ਕੱਚਾ, 72 ਵਾਰ ਮੈਨੂੰ ਦਰਸ਼ਨ ਦੇ ਦੇ, ਅਜੇ ਮੈਂ ਪੱਕਿਆ ਹੀ ਨਹੀਂ। ਉਹ ਕਹਿੰਦੇ ਭਾਈ ਮਾੜਾ ਜਿਹਾ ਦੁੱਖ ਲੱਗਦਾ, ਰੋਣ ਲੱਗ ਪੈਂਦਾ, ਰੋਂਦੇ ਤੇ ਕੱਚੇ ਨੇ। ਕਦੇ ਤੂੰ ਕਹਿੰਦਾ ਦਿਓਹਰਾ ਫੇਰੋ ਜੀ, ਕਦੇ ਕਹਿੰਦਾ ਮੇਰੀ ਛੱਪਰੀ ਬੰਨੋ ਜੀ, ਮੇਰੀ ਛੱਪਰੀ ਢਾਹ ਦਿੱਤੀ। ਇਹ ਤੇ ਕੱਚਿਆਂ ਦਾ ਕੰਮ ਹੈ, ਪੱਕੇ ਤੇ ਉਹ ਹੁੰਦੇ ਨੇ ਜਿਹੜੇ ਭਾਣਾ ਮੰਨਦੇ ਨੇ, ਪੱਕੇ ਉਹ ਨੇ ਜਿਹੜੇ ਭਾਣੇ ਵਿੱਚ ਰਹਿਣ ਸਦਾ, ਜਿਹੜੇ ਆਖਣ ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮੰਗੇ। ਕਹਿੰਦੇ ਤੂੰ ਤੇ ਕੱਚਾ ਆ ਜੇ। ਕਹਿੰਦੇ ਜੀ ਅੱਜ ਤੋਂ ਮੁੜ ਕੇ ਨਹੀਂ ਰੋਂਦਾ, ਪਹਿਲੀਆਂ ਗਲਤੀਆਂ ਮਾਫ ਕਰੋ, ਮੇਰਾ ਅਗਲਾ ਰਸਤਾ ਸਾਫ ਕਰੋ, ਪਿਛਲੀ ਭੁੱਲ ਚੁੱਕ ਹੋ ਗਈ, ਮੈਨੂੰ ਤੇ ਪਤਾ ਹੀ ਨਹੀਂ ਸੀ, ਗਾਂ ਕਿਰਪਾ ਕਰ ਦਿਓ ਹੁਣ ਮੇਰੇ ਤੇ। ਕਹਿੰਦਾ ਜੀ ਮੇਰੇ ਤੋਂ ਵੱਡਾ ਭਗਤ ਵੀ ਹੈ ਕੋਈ ਕਿ ਮੈਂ ਹੀ ਹਾਂ ਸਭ ਤੋਂ ਇੱਕ ਨੰਬਰ ਇੱਕ ਤੇ ਮੈਂ ਹੀ ਹਾਂ ਕਿ ਮੇਰੇ ਤੋਂ ਵੀ ਤਾਂ ਹੈਗਾ ਕੋਈ? ਪਰ ਸਾਧ ਸੰਗਤ ਇੱਕ ਦੂ ਇੱਕ
ਚੜ੍ਹਨ ਦੀਆਂ।
ਕਹਿੰਦੇ ਮਾਣ ਨਹੀਂ ਕਰਨਾ ਚਾਹੀਦਾ ਕਦੇ, ਇੱਕ ਦੂ ਇੱਕ ਚੜ੍ਹਨਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਦੂ ਇੱਕ ਚੜ੍ਹਨਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਦੂ ਇੱਕ ਚੜ੍ਹਨਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਦੂ ਇੱਕ ਚੜ੍ਹਨਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਦੂ ਇੱਕ ਚੜ੍ਹਨਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ। ਚੜ੍ਹਾਂਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਤੋਂ ਇੱਕ ਚੜ੍ਹਾਂਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ, ਹੋ ਇੱਕ ਤੋਂ ਇੱਕ ਚੜ੍ਹਾਂਦੀਆਂ, ਮਾਣ ਨਾ ਕਰੀਏ, ਮਾਣ ਨਾ ਕਰੀਏ,
ਬੋਲੋ ਮਾਨ ਨਾ ਕਰੀਏ, ਚੜ੍ਹਾਂਦੀਆਂ ਮਾਣ ਨਾ ਕਰੀਏ, ਮਾਣ ਨਾ ਕਰੀਏ, ਇੱਕ ਤੂੰ ਇੱਕ ਚੜ੍ਹਾਂ
ਚੜ੍ਹਦੀਆਂ ਕੌਣ ਜਾਣੈ ਤੇਰਾ ਨਾਮ ਜੀਓ ਕੌਣ ਜਾਣ ਸਕਦਾ ਭਾਈ ਉਹਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਉਹਦੀ ਮਹਿਮਾ ਤੇ ਅਗਾਧ ਬੋਧ ਆ ਨਾ ਭਾਵੇਂ ਕੋਈ ਕਹੇ ਵੀ ਮੈਂ ਨਿਤਨੇਮੀ ਬਣ ਗਿਆ ਮੈਂ ਭਗਤ ਬਣ ਗਿਆ ਮੈਂ ਗਿਆਨੀ ਬਣ ਗਿਆ ਮੈਂ ਧਿਆਨੀ ਬਣ ਗਿਆ ਮੈਂ ਸੰਨਿਆਸੀ ਬਣ ਗਿਆ ਮੈਂ ਵਿਰਾਗੀ ਬਣ ਗਿਆ ਮਹਾਰਾਜ ਕਹਿੰਦੇ ਮਾਨ ਨਾ ਕਰੋ ਪਿਆਰਿਓ ਇਹ ਮਾਨ ਜਿਹੜਾ ਨਾ ਮਾਨ ਮੁਨੀ ਮੁਨ ਵਰਗਲੇ ਮਾਨ ਸਭੈ ਕੋ ਖਾਏ ਗਿਆਨੀਆਂ ਨੂੰ ਬੜੀ ਸੋਹਣੀ ਸਿੱਖਿਆ ਦਿੱਤੀ ਹੈ ਮਹਾਰਾਜ ਨੇ ਜਿਹੜੇ ਮਾਨ ਕਰ ਲੈਣ ਮਨ 'ਚ ਕਈਆਂ ਦਾ ਸੁਭਾਅ ਹੁੰਦਾ ਜੇ ਚਾਰ ਅੱਖਰ ਕਿਤੋਂ ਪੜ੍ਹ ਲੈ ਨਾ ਕਿਤੇ ਵਿੱਦਿਆ ਪ੍ਰਾਪਤ ਕਰ ਲਈ ਦੂਜੇ ਨੂੰ ਬੰਦੇ ਨਹੀਂ ਸਮਝਦੇ ਉਹਨਾਂ ਨੂੰ ਮਾਨ ਹੋ ਜਾਂਦਾ ਕਹਿੰਦੇ ਲੈ ਐਵੇਂ ਤੁਰੇ ਫਿਰਦੇ ਨੇ ਅਸੀਂ 10 ਸਾਲ ਗਾਲੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੱਲ 10 ਸਾਲਾਂ ਦੀ ਨਹੀਂ ਗੱਲ ਤੇ ਬਖਸ਼ਿਸ਼ ਦੀ ਹੈ ਕੋਈ 50 ਸਾਲ ਲਾ ਦੇ ਕੋਈ 60 ਸਾਲ ਲਾ ਦੇ ਬਖਸ਼ਿਸ਼ ਹੋਵੇ ਤੇ ਉਹ ਇੱਕ ਦਿਨ 'ਚ ਵੀ ਹੋ ਸਕਦੀ ਆ ਜੇ ਸਤਿਗੁਰ ਨੇ ਰਹਿਮਤ ਕਰਨੀ ਆ ਬਖਸ਼ਿਸ਼ ਕਰਨੀ ਆ ਕਿਰਪਾ ਕਰਨੀ ਆ ਉਹ ਇੱਕ ਦਿਨ ਵਿੱਚ ਵੀ ਹੋ ਸਕਦੀ ਆ ਤੇ ਕਈ ਬਹੁਤ ਬਹੁਤ ਸਮਾਂ ਸਤਿਗੁਰਾਂ ਕੋਲ ਰਹਿ ਕੇ ਵੀ ਖਾਲੀ ਰਹਿ ਜਾਂਦੇ ਨੇ ਤੇ ਬਹੁਤ ਵੇਖਣ ਵਿੱਚ ਮਿਲਦੇ ਨੇ ਅੱਜ ਵੀ ਪਹਿਰੇਦਾਰਾਂ ਨੂੰ ਬੇਨਤੀ ਆ ਰਸਤਾ ਜਿਹੜਾ ਬੰਦ ਕਰ ਦਿਓ ਕੱਲ੍ਹ ਵਾਂਗੂ ਅੱਧ ਵਿਚਾਲੇ ਬੰਦ ਕਰ ਦਿਓ ਰਸਤਾ ਹੁਣ ਜਿਹੜੀ ਸੰਗਤ ਆਏਗੀ ਉਹਨਾਂ ਨੂੰ ਪਿੱਛੇ ਹੀ ਬਿਠਾ ਦਿਆਂਗੇ ਮੱਥਾ ਟਿਕਾਵਾਂਗੇ ਬਾਅਦ 'ਚ ਜਦੋਂ ਆਨੰਦ ਸਾਹਿਬ ਪੜ੍ਹਨਾ ਕਿਉਂਕਿ ਟਾਈਮ ਬਹੁਤ ਹੋ ਗਿਆ ਆਪਣਾ ਮੱਥਾ ਟੇਕਦਿਆਂ ਦਾ ਹੀ ਦੀਵਾਨ ਨਾ ਲੰਘ ਜੇ ਸਾਰਾ ਇੱਦਾਂ ਬਸ ਹੁਣ ਇੱਕ ਘੰਟਾ ਕਿਤੇ ਲਾ ਲੈ ਲਈਏ ਘੰਟਾ ਤੇ ਗਿਆ ਤੇ ਰਾਤ ਇਸ ਕਰਕੇ ਫਿਰ ਮੈਂ ਸਮਾਂ ਉੱਪਰ ਚਲਿਆ ਗਿਆ 2.5 ਘੰਟੇ ਹੋ ਗਏ ਤੇ ਬੇਨਤੀ ਪ੍ਰਵਾਨ ਕਰੋ ਵੀ ਇਕਾਗਰਤਾ ਬਣਾਓ ਬਾਕੀ ਜਿੱਥੇ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ ਰਾਹ ਨਾ ਮੱਲਿਓ ਰਸਤੇ 'ਚ ਨਾ ਬੈਠਿਓ ਇੱਥੇ ਉਹਨਾਂ ਨੇ ਬਹਿਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਆਈਆਂ ਨੇ ਜਿਹੜੀਆਂ ਸੰਗਤਾਂ ਇੱਕ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਆ ਹੁਣ ਵੇਖੋ ਇਹ ਗੱਲ ਕਹੀ ਹੈ ਨਾ ਕਿ ਬਹਿ ਜਾਓ ਭਾਈ ਰਾਹ ਨਾ ਮੱਲਿਓ ਕਿਸੇ ਨੇ ਨਹੀਂ ਮੱਲਿਆ ਸਤਿਗੁਰ ਦੀ ਬਖਸ਼ਿਸ਼ ਹੈ ਵੀ ਕਿਰਪਾ ਹੈ ਨਹੀਂ ਤੇ ਕਈ ਇਲਾਕਿਆਂ ਵਿੱਚ ਜਾਈਦਾ ਸਾਨੂੰ ਕਹਿੰਦੇ ਭਾਵੇਂ ਲੋਕ ਬੈਕਵਰਡ ਦਾ ਏਰੀਆ ਜੀ ਕਹਿੰਦੇ ਭੋਲੇ ਭਾਲੇ ਲੋਕ ਨੇ ਇਹ ਕਿਰਪਾ ਹੈ ਮਹਾਰਾਜ ਦੀ ਆ ਹੁਣ 3-4 ਦਿਨ ਪਹਿਲਾਂ ਸ਼ਾਹਕੋਟ ਦੀਵਾਨ ਸੀ 1500 ਪੁਰਾਣੀ ਉੱਥੇ ਗੁਰੂ ਕੇ ਜਹਾਜ਼ੇ ਚੜ੍ਹੇ ਤੇ ਉੱਥੇ ਬਹੁਤ ਸੰਗਤ ਦਾ ਇਕੱਠ ਬੜਾ ਜ਼ੋਰ ਲਾਇਆ ਬਹਿ ਜਾਓ ਨਾ ਉੱਠਿਓ ਰਸਤਾ ਨਾ ਮੱਲਿਓ ਕਹਿੰਦਿਆਂ 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 ਵੀ ਬਹਿ ਗਏ ਕਿਉਂਕਿ ਉਹ ਦੁਆਬਾ ਹੈ ਨਾ ਦੁਆਬਾ ਪੈਂਦਾ ਇਲਾਕੇ ਦਾ ਫਰਕ ਹੁੰਦਾ ਕਹਿੰਦੇ ਪੜ੍ਹ ਲਿਖ ਗਏ ਬਹੁਤੇ ਤੇ ਉਹਨਾਂ ਨੂੰ ਜਿੰਨਾ ਮਰਜ਼ੀ ਕਹੀ ਜੋ ਮੰਨਦੇ ਹੀ ਨਹੀਂ ਉਹਨਾਂ ਨੂੰ ਭੈ ਘੱਟ ਹੈ ਖਿਮਾ ਕਰਨਾ ਸਾਰੇ ਇੱਕੋ ਜਿਹੇ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਪਿਆਰ ਵਾਲੇ ਵੀ ਬੜੇ ਨੇ ਪਰ ਫਰਕ ਜ਼ਰੂਰ ਆ ਇਲਾਕਿਆਂ ਦਾ ਇੱਥੇ ਸੰਗਤਾਂ ਦੇ ਮਨ ਵਿੱਚ ਸਾਡਾ ਮਹਾਰਾਜ ਨੇ ਕਿਰਪਾ ਕੀਤੀ ਆ ਮਾਲੋ ਮਾਲ ਮਾਲਵਾ ਇੱਥੇ ਮਾਲੋ ਮਾਲ ਮਾਲਵਾ ਜਿੱਥੇ ਦਿੱਤਾ ਨਾ ਕਿਰਪਾ ਮਾਇਆ ਦੇ ਪੱਖ ਤੋਂ ਆਰਥਿਕ ਪੱਖ ਤੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਬਖਸ਼ੀਆਂ ਨੇ ਨਹਿਰਾਂ ਚੱਲ ਪਈਆਂ ਫਸਲਾਂ ਹੁੰਦੀਆਂ ਨੇ ਕਮਾਦ ਹੋ ਰਹੇ ਨੇ ਦਰਖਤ ਸਾਧ ਸੰਗਤ ਬਾਗ ਲੱਗੇ ਹੋਏ ਨੇ ਸਬਜ਼ੀਆਂ ਹੋ ਰਹੀਆਂ ਨੇ ਉੱਥੇ ਮਾਲਵੇ ਨੂੰ ਸ਼ਰਧਾ ਨਾਲ ਵੀ ਮਾਲੋ ਮਾਲ ਕੀਤਾ ਮਹਾਰਾਜ ਨੇ ਆਖੋ ਸਤਨਾਮ
ਵਾਹਿਗੁਰੂ
ਇਹ ਸ਼ਰਧਾ ਦੇ ਪੱਖ ਤੋਂ ਵੀ ਮਾਲਵਾ ਮਾਲੋ ਮਾਲ ਹੈ ਸ਼ਰਧਾ ਜਿਹੜੀ ਸ਼ਰਧਾ ਭਾਵਨਾ ਮਾਲਵੇ ਵਿੱਚ ਮਿਲਦੀ ਹੈ ਨਾ ਉਹ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੀ ਕਹਿਣ ਵਾਲੇ ਕਹਿੰਦੇ ਬੈਕਵਰਡ ਇਲਾਕਾ ਜੀ ਇਹ ਭੋਲੇ ਭਾਲੇ ਲੋਕ ਨੇ ਪਰ ਮਹਾਰਾਜ ਕਹਿੰਦੇ ਨੇ ਭੋਲੇ ਭਾਏ ਮਿਲੇ ਰੁਗਰਾਇਆ ਉਹ ਤੇ ਮਿਲਦਾ ਹੀ ਭੋਲਿਆਂ ਨੂੰ ਆਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਚਲਾਕ ਤੇ ਚਤੁਰ ਤੇ ਚੰਚਲ ਬੰਦਿਆਂ ਤੋਂ ਤੇ ਉਹ ਰਹਿੰਦਾ ਹੀ ਦੂਰ ਆ ਉਹ ਤੇ ਮਿਲਦਾ ਹੀ ਭੋਲਿਆਂ ਨੂੰ ਸਿੱਧੀ ਜੀ ਗੱਲ ਹੈ ਰੱਬ ਉਹਦੇ ਵੱਲ ਸਿੱਧਾ ਹੈ ਜਿਹਦਾ ਮਨ ਸਿੱਧਾ ਹੈ ਜਿਹਦੇ ਮਨ ਵਿੱਚ ਵਿੰਗ ਵਲ ਤੇ ਕਪਟ ਉਹਨਾਂ ਤੋਂ ਤੇ ਉਹ ਦੂਰ ਹੀ ਰਹਿੰਦਾ ਜਿਹਦਾ ਮਨ ਸਿੱਧਾ ਰੱਬ ਉਹਦੇ ਵੱਲ ਸਿੱਧਾ ਪਿਆ ਦਿਓ ਬਖਸ਼ਿਸ਼ ਹੈ ਉਹਦੇ ਉੱਤੇ ਧੰਨੇ ਨੂੰ ਇਸੇ ਕਰਕੇ ਮਿਲ ਗਿਆ ਉਹਦਾ ਮਨ ਸਿੱਧਾ ਸੀ ਬਸ ਮਨ ਸਿੱਧਾ ਕਰਨ ਦੀ ਲੋੜ ਹੈ ਫਿਰ ਕਿਰਪਾ ਹੋ ਜਾਏਗੀ ਫਿਰ ਬਖਸ਼ਿਸ਼ ਹੋ ਜਾਏਗੀ ਫਿਰ ਸਾਰੇ ਹੀ ਰਾਹ ਸਿੱਧੇ ਹੋ ਜਾਣਗੇ ਭਾਵੇਂ ਨੌਕਰੀ ਨੂੰ ਤੁਰ ਪਓ ਭਾਵੇਂ ਬਿਜ਼ਨਸ ਨੂੰ ਤੁਰ ਪਓ ਭਾਵੇਂ ਖੇਤੀ ਕਰੋ ਤੇ ਭਾਵੇਂ ਦਿਹਾੜੀ ਵੀ ਕਰੋ ਹਰ ਪਾਸੇ ਸਿੱਧਾ ਹੀ ਸਿੱਧਾ ਹੋਊ ਕੰਮ ਪਰ ਮਨ ਸਿੱਧਾ ਕਰ ਲਓ ਇਸੇ ਨੂੰ ਸਿੱਧੀ ਕਹਿੰਦੇ ਨੇ ਆਖੋ ਸਤਨਾਮ
ਵਾਹਿਗੁਰੂ
ਕਈ ਕਈਆਂ ਦੀ ਦੌੜ ਲੱਗੀ ਕਹਿੰਦੇ ਸ਼ਬਦ ਸਿੱਧੀ ਕਰੀ ਚਲਾ ਮੈਂ ਜੀ ਚਲੀਸਾ ਕੱਟਣਾ ਮੈਂ ਕਿਹਾ ਕਾਹਦੇ ਵਾਸਤੇ ਕਹਿੰਦੇ ਚੜ੍ਹਾਈ ਹੋ ਜੇ ਮੈਂ ਜੀ 40 ਦਿਨ ਜਾਪ ਕਰਨਾ ਕਹਿੰਦੇ ਕਿਉਂ ਕਹਿੰਦੇ ਜੀ ਮਾੜੀ ਜੀ ਬੁੱਕਤ ਹੋ ਜੇ ਮਾੜੀ ਮੋਟੀ ਬਸ ਸਿੱਧੀ ਦੀ ਗੱਲ ਹੈ ਮਨ ਸਿੱਧਾ ਕਰ ਲਓ ਸਮਝ ਲਓ ਸਿੱਧੀ ਹੋ ਗਈ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਮਨ ਸਿੱਧਾ ਕਰੋ ਆਪਣਾ ਫਿਰ ਆਨੰਦ ਹੀ ਆਨੰਦ ਹੈ ਹਾਂਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਪ੍ਰਮਾਣ ਦਿੱਤਾ ਇੱਕ ਝੋਲਣਾ ਲਿਖਿਆ ਭਾਈ ਸਾਹਿਬ ਨੇ ਗਿਆਨ ਦਾ ਜਿਹੜਾ ਬੰਦਾ ਮਾਨ ਕਰ ਲਏ ਮਿੱਠੀ ਜੀ ਚਪੇੜ ਮਾਰੀ ਉਹਦੇ ਵੇਖੀ ਕਿਤੇ ਮਾਨ ਨਾ ਕਰ ਲਈ ਜਿਵੇਂ ਮਾਂ ਬੱਚੇ ਨੂੰ ਪਿਆਰ ਵੀ ਬੜਾ ਕਰਦੀ ਹੈ ਲੋੜ ਪੈਣ 'ਤੇ ਤਾੜਨਾ ਵੀ ਕਰਦੀ ਹੈ ਜੇ ਫਿਰ ਵੀ ਠੀਕ ਨਾ ਹੋਵੇ ਫਿਰ ਥੱਪੜ ਵੀ ਮਾਰਦੀ ਹੈ ਮੂੰਹ 'ਤੇ ਇਹ ਨਿੱਕੀਆਂ ਨਿੱਕੀਆਂ ਬਾਣੀ ਨੇ ਨਾ ਸਾਨੂੰ ਗੁਰਬਾਣੀ ਸਾਡੀ ਮਾਂ ਪਿਆਰ ਨਾਲ ਵੀ ਬਹੁਤ ਸਮਝਾਇਆ ਲਾਲਚ ਵੀ ਦਿੱਤਾ ਕਿਤੇ ਕਿਤੇ ਵੀ ਭਾਈ ਜੇ ਆਏਗਾ ਨਾ ਤੈਨੂੰ ਸਭ ਕੁਛ ਮਿਲ ਜੂ ਜਿਵੇਂ ਮਾਂ ਕਹਿੰਦੀ ਲੈ ਖਿਡਾਉਣਾ ਲੈ ਜਾ ਤੂੰ ਸਕੂਲ ਵਗ ਜਾ ਆ ਲੈ ਜਾ ਭਾਈ ਆਹ ਮਠਿਆਈ ਖਾ ਲਈ ਆ 5 ਰੁਪਈਏ ਲੈ ਜਾ ਤੂੰ ਜਿੱਦਾਂ ਮਾਤਾ ਲਾਲਚ ਦਿੰਦੀ ਹੈ ਨਾ ਮਾਂ ਇੱਦਾਂ ਹੀ ਮਹਾਰਾਜ ਨੇ ਸਾਨੂੰ ਲਾਲਚ ਵੀ ਦਿੱਤਾ ਕਿਤੇ ਕਿਤੇ ਵੀ ਭਾਈ ਜੇ ਸੇਵਾ ਕਰੇਗਾ ਨਾ ਜੇ ਤੈਨੂੰ ਮਾਇਆ ਦੀ ਲੋੜ ਆ ਤੈਨੂੰ ਮਿਲੇਗੀ ਤੂੰ ਸਿਮਰਨ ਕਰਿਆ ਕਰ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਜੇ ਤੈਨੂੰ 4 ਪਦਾਰਥ ਦੁਨਿਆਵੀ ਪਦਾਰਥ ਚਾਹੀਦੇ ਆ ਨਾ ਤੇ ਉਹ ਵੀ ਮਿਲ ਜਾਣਗੇ 4 ਪਦਾਰਥ ਜੇ ਕੋ ਮੰਗ ਹੈ ਸਾਧ ਜਨਾਂ ਕੀ ਸੇਵਾ ਲੱਗ ਹੈ ਸੇਵਾ ਕਰ ਸੰਗਤਾਂ ਦੀ ਮਿਲੇਗਾ ਸਭ ਕੁਛ ਤੇ ਜੇ ਅਸੀਂ ਨਾ ਮੰਨੀਏ ਤੇ ਫਿਰ ਬਾਣੀ ਨੇ ਤਾੜਨਾ ਵੀ ਕਈ ਥਾਵਾਂ ਤੇ ਕੀਤੀ ਹੈ ਸਾਕਤ ਤੇ ਸੂਕਰ ਭਲਾ ਰੱਖਾ ਅੱਛਾ ਗਾਓ ਕਬੀਰ ਸਭ ਕਹਿੰਦੇ ਉਹ ਸਾਕਤ ਵਾਪਰਾ ਮਰ ਗਿਆ ਕੋਈ ਨਾ ਕੋ ਨਾ ਲਹਿ ਨਾ ਉਹ ਸੂਰ ਚੰਗਾ ਤੇਰੇ ਨਾਲੋਂ ਜਿਵੇਂ ਮਾਂ ਕਹਿੰਦੀ ਕਈ ਵਾਰੀ ਸਤਸੰਗ ਝਿੜਕਾਂ ਵੀ ਦਿੰਦੀਆਂ ਨਾ ਬਾਣੀ ਨੇ ਝਿੜਕਾਂ ਵੀ ਦਿੱਤੀਆਂ ਕਈ ਥਾਵਾਂ ਤੇ ਵੀ ਪਿਆਰਿਆ ਤੂੰ ਵੇਖ ਗਲਤ ਚੱਲ ਰਿਹਾ ਤੂੰ ਤਾੜਨਾ ਕੀਤੀ ਆ ਗੁਰਬਾਣੀ ਨੇ ਠੀਕ ਹੋ ਕੇ ਚੱਲ ਸਿੱਧਾ ਹੋ ਕੇ ਤੁਰ ਕਿਹੜੇ ਪਾਸੇ ਪੈ ਗਿਆ ਤੂੰ ਧਿਆਨ ਦਿਓ ਭਾਈ ਗੁਰਦਾਸ ਜੀ ਬੜਾ ਸੁੰਦਰ ਲਿਖਦੇ ਨੇ ਭਾਈ ਸਾਹਿਬ ਕਹਿੰਦੇ ਸਿਮਰਤ ਪੁਰਾਨ ਕੁਟਾਨ ਬਖਾਨ ਬਹੁ ਭਾਗਵਤ ਵੇਦ ਵਿਆਕਰਨ ਗੀਤਾ ਸ਼ੇਸ਼ ਮਰਜੇਸ਼ ਅਖਲੇਸ਼ ਸੁਰ ਮਹੇਸ਼ ਮੁਨ ਰਾਗ ਨਾਦ ਦਿਜ ਸੁਰ ਨਰ ਤੀਤਾ ਗਿਆਨ ਅਰ ਧਿਆਨ ਉਨ ਮਨ ਉਕਤ ਜਗਤ ਅਰ ਭਗਤ ਸੁਰ ਨਰ ਅਤੀਤਾ ਅਰਧ ਲਗ ਮਾਤਰ ਗੁਰ ਸ਼ਬਦ ਅੱਖਰ ਮੇਕ ਅਗਮ ਅਤ ਅਗਮ ਅਗਾਧ ਮੀਤਾ ਕਹਿੰਦੇ ਉਹ ਪਿਆਰਿਆ ਕਿਤੇ ਤੂੰ ਕਿਸੇ ਟਕਸਾਲ ਵਿੱਚ ਰਹਿ ਕੇ ਕਿਸੇ ਸੰਸਥਾ ਵਿੱਚ ਰਹਿ ਕੇ 2-4 ਸਾਲ 10 ਸਾਲ ਵਿਦਿਆ ਕਰਕੇ ਇਹ ਮਾਨ ਨਾ ਕਰ ਲਈ ਕਿ ਮੈਂ ਗੁਰਬਾਣੀ ਦਾ ਅਰਥ ਕਰਨ ਲੱਗ ਪਿਆ ਕਈ ਕਹਿੰਦੇ ਨੀ ਵੀ ਮੈਂ ਤੇ ਕਥਾ ਵਾਚਕ ਹਾਂ ਕਈ ਕਹਿਣਗੇ ਮੈਂ ਗੁਰਬਾਣੀ ਦੀ ਨਾ ਜੀ 7 ਵਾਰੀ ਕਥਾ ਕਰ ਚੁੱਕਿਆ ਤੂੰ ਪਹਿਲਾਂ ਮੈਂ ਜੀ ਗੁਰਬਾਣੀ ਦੀ 5 ਵਾਰੀ ਕਥਾ ਕੀਤੀ ਮੈਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਲੈਂਦਾ ਪਰ ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਜੀ ਕਹਿੰਦੇ ਆ ਪਿਆਰਿਆ ਮਾਣ ਨਾ ਕਰ ਗੁਰਬਾਣੀ ਦੀ ਕਥਾ ਦੀ ਗੱਲ ਬੜੀ ਦੂਰ ਆ ਗੁਰਬਾਣੀ ਦੇ ਇੱਕ ਸ਼ਬਦ ਦੀ ਗੱਲ ਬੜੀ ਦੂਰ ਆ ਗੁਰਬਾਣੀ ਦੀ ਇੱਕ ਪੰਗਤੀ ਦੀ ਗੱਲ ਬੜੀ ਦੂਰ ਆ ਗੁਰਬਾਣੀ ਦੇ ਇੱਕ ਅੱਖਰ ਦੀ ਗੱਲ ਬੜੀ ਦੂਰ ਆ ਭਾਈ ਸਾਹਿਬ ਕਹਿੰਦੇ ਨੇ 4 ਵੇਦ ਕਰੋੜਾਂ ਬਣ ਜਾਣ ਹੁਣ ਤੇ 4 ਨੇ ਨਾ 4 ਵੇਦਾਂ ਦੇ ਕਰੋੜਾਂ ਵੇਦ ਬਣ ਜਾਣ ਸਿਮਰਤ ਪੁਰਾਨ ਸਤ ਸੰਗਤ ਸਿਮਰਤੀਆਂ ਜਿਹੜੀਆਂ ਨੇ 27 ਸਿਮਰਤੀਆਂ ਨੇ ਕਹਿੰਦੇ ਕਰੋੜਾਂ ਬਣ ਜਾਣ 18 ਪੁਰਾਣ ਨੇ ਕਹਿੰਦੇ ਕਰੋੜਾਂ ਬਣ ਜਾਣ ਸਿਮਰਤ ਪੁਰਾਨ ਕੁਟਾਨ ਬਖਾਨ ਬਹੁ ਭਾਗਵਤ ਵੇਦ ਵਿਆਕਰਨ ਗੀਤਾ ਭਾਗਵਤ ਗੀਤਾ ਕਰੋੜਾਂ ਬਣ ਜਾਣ ਵੇਦ ਸ਼ਾਸਤਰ ਕਰੋੜਾਂ ਕਰੋੜਾਂ ਹੋ ਕੇ ਬਿਆਨ ਕਰਨ ਜਿੰਨੇ ਦੇਵੀ ਦੇਵਤੇ ਨੇ ਉਹ ਵੀ ਕਰੋੜਾਂ ਕਰੋੜਾਂ ਬਣ ਕੇ ਗਿਆਨ ਕਰਨ ਦੀ ਬਿਆਨ ਕਰਨ ਦੀ ਕੋਸ਼ਿਸ਼ ਕਰਨ ਪਰਮੇਸ਼ਰ ਦੀ ਵਡਿਆਈ ਜਿੰਨੇ ਵੀ ਦੁਨੀਆਂ ਦੇ ਵਿਦਵਾਨ ਨੇ ਗੱਲ ਮੁਕਾ ਦਿਓ ਸਾਰੇ ਕਰੋੜਾਂ ਕਰੋੜਾਂ ਬਣ ਕੇ ਸਾਧ ਸੰਗਤ ਜੀ ਬਿਆਨ ਕਰਨ ਦੀ ਕੋਸ਼ਿਸ਼ ਕਰਨ 4 ਵੇਦ 6 ਸ਼ਾਸਤਰ ਕਰੋੜਾਂ ਕਰੋੜਾਂ ਬਣ ਜਾਣ ਭਾਈ ਸਾਹਿਬ ਕਹਿੰਦੇ ਅਰਧ ਲੱਗ ਮਾਤਰ ਗੁਰ ਸ਼ਬਦ ਅੱਖਰ ਮੇਕ ਪੰਗਤੀ ਦੀ ਗੱਲ ਤੇ ਬੜੀ ਦੂਰ ਹੈ ਗੁਰੂ ਦੇ ਸ਼ਬਦ ਨੂੰ ਲੱਗੀ ਅੱਧੀ ਲਗਾ ਮਾਤਰ ਦੇ ਵੀ ਇਹ ਸਾਰੇ ਇਕੱਠੇ ਹੋ ਕੇ ਅਰਥ ਨਹੀਂ ਕਰ ਸਕਦੇ ਆਖੋ ਸਤਨਾਮ ਤੂੰ ਕਹਿੰਦਾ ਮੈਂ ਸਾਰੀ ਬਾਣੀ ਦੀ ਕਥਾ ਕਰ ਲੂੰ ਅੱਧੀ ਲਗਾ ਮਾਤਰ ਅਰਧ ਲਗ ਮਾਤਰ ਗੁਰ ਸ਼ਬਦ ਅੱਖਰ ਮੇਖ ਗੁਰ ਸ਼ਬਦ ਨੂੰ ਗੁਰ ਮੰਤਰ ਨੂੰ ਲੱਗੀ ਅੱਧੀ ਲਗਾ ਮਾਤਰ ਦੇ ਵੀ ਇਹ ਸਾਰੇ ਇਕੱਠੇ ਹੋ ਕੇ ਅਰਥ ਨਹੀਂ ਕਰ ਸਕਦੇ ਅਗਮ ਅਤ ਅਗਮ ਅਗਾਧ ਮੀਤਾ ਹੇ ਮਿੱਤਰ ਹੇ ਪਿਆਰੇ ਉਹਦੀ ਮਹਿਮਾ ਤੋਂ ਅਗਾਧ ਬੋਧ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਅੰਤ ਨਹੀਂ ਅਸੀਂ ਪਾ ਸਕਦੇ ਬਸ ਨਮਸਕਾਰ ਹੀ ਹੈ ਵੀ ਨਮੋ 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 ਨੇਤ 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 ਹੈ ਉਹਦੀ ਮਹਿਮਾ ਤੇ ਅਗਾਧ ਬੋਧ ਆ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਹਾਂਜੀ ਕੋਈ ਇਹ ਗਿਆਨ ਮਾਨ ਨਾ ਕਰ ਲਵੇ ਮੈਂ ਗਿਆਨੀ ਬਣ ਗਿਆ ਕੋਈ ਇਹ ਮਾਨ ਨਾ ਕਰ ਲੈ ਮੈਂ ਬੜਾ ਵੱਡਾ ਧਿਆਨੀ ਬਣ ਗਿਆ ਬੜਾ ਮੇਰਾ ਧਿਆਨ ਟਿਕਣ ਲੱਗ ਪਿਆ ਕੋਈ ਇਹ ਮਾਨ ਨਾ ਕਰ ਲਵੇ ਮੈਂ ਬੜਾ ਵੱਡਾ ਭਗਤ ਬਣ ਗਿਆ ਪਰਮੇਸ਼ਰ ਨੇ ਉਹ ਮਾਨ ਕੱਢਿਆ ਨਾਮਦੇਵ ਜੀ ਕਹਿੰਦੇ ਨੇ ਇਹ ਸਿੱਖਿਆ ਸਾਡੇ ਵਾਸਤੇ ਹੀ ਹੈ ਬਸ ਹੋਰ ਭਗਤਾਂ ਭਗਤ ਜਿਹੜੇ ਮਹਾਂਪੁਰਖ ਜਿੰਨੇ ਵੀ ਸ਼੍ਰੋਮਣੀ ਭਗਤ ਕਬੀਰ ਜੀ ਭਗਤ ਧੰਨਾ ਜੀ ਭਗਤ ਨਾਮਦੇਵ ਜੀ ਇਹ ਸਾਰੇ ਜਿੰਨੇ ਵੀ ਮਹਾਂਪੁਰਸ਼ ਮਹਾਤਮਾ ਆਏ ਨੇ ਨਾ ਇਹ ਸਾਡੇ ਵਾਸਤੇ ਗਾਡੀ ਰਾਹ ਬਣਾ ਕੇ ਗਏ ਨੇ ਉਹ ਰਸਤਾ ਦੱਸਿਆ ਉਹਨਾਂ ਨੇ ਸਾਨੂੰ ਤੇ ਸਾਧ ਸੰਗਤ ਨਾਮਦੇਵ ਜੀ ਕਹਿੰਦੇ ਨੇ ਮੇਰੇ ਤੋਂ ਵੀ ਵੱਡਾ ਹੈ ਕੋਈ ਸਾਡੇ ਵਾਸਤੇ ਪੂਰਨੇ ਪਾਉਣੇ ਸੀ ਸਿੱਖੋ ਮਾਨ ਨਾ ਕਰਿਓ ਗੁਰ ਪਿਆਰਿਓ ਭਗਤੀ ਦਾ ਮਾਨ ਨਾ ਕਰਿਓ ਤੇ ਉਹ ਕਹਿੰਦੇ ਨੇ ਭਗਤ ਨਾਮਦੇਵ ਜੀ ਪੁੱਛਦੇ ਨੇ ਕਹਿੰਦੇ ਹਾਂ ਬਈ ਤੂੰ ਸੱਦੇ ਤੇ ਮੈਂ ਆਉਂਦਾ ਤੇਰੇ ਤੇ ਸੱਦੇ ਤੇ ਆਉਂਦਾ ਮੇਰੇ ਇਹੋ ਜਿਹੇ ਵੀ ਭਗਤ ਨੇ ਜਿਨ੍ਹਾਂ ਦੇ ਕੋਲ ਮੈਂ ਹਰ ਸਮੇਂ ਰਹਿੰਦਾ ਉਹਨਾਂ ਦੇ ਘਰ ਪ੍ਰਸ਼ਾਦਾ ਛਕਦਾ ਘਰੇ ਹੀ ਪੈਂਦਾ ਉਹ ਕਹਿੰਦੇ ਵੀ ਸੱਚਮੁੱਚ ਮੇਰੇ ਤੋਂ ਤੇ ਵੱਡੇ ਹੀ ਨੇ ਫਿਰ ਜਿਨ੍ਹਾਂ ਦੇ ਘਰਾਂ 'ਚ ਰੱਬ ਰਹਿੰਦਾ ਮੇਰੇ ਤੇ ਸੱਦਿਆਂ ਤੇ ਆਉਂਦਾ ਇਹ ਕੌਣ ਨੇ ਜਿਨ੍ਹਾਂ ਦੇ ਘਰਾਂ 'ਚ ਹੀ ਰਹਿੰਦਾ ਕਹਿੰਦੇ ਜੀ ਨਾਂ ਕੀ ਆ ਉਹਨਾਂ ਦਾ ਥਾਂ ਟਿਕਾਣਾ ਦੱਸੋ ਪਹੁੰਚੀਏ ਭਗਵਾਨ ਜੀ ਕਹਿੰਦੇ ਨਾਮਦੇਵ ਲਾ ਕਰ ਲੈ ਨੋਟ ਫਿਰ ਰੰਕਾ ਤੇ ਬੰਕਾ ਫਲਾਣਾ ਫਲਾਣਾ ਪਿੰਡ ਆ ਉਹਨਾਂ ਦਾ ਉੱਥੇ ਉਹਨਾਂ ਦਾ ਘਰ ਹੈ ਪਹੁੰਚ ਦੋ ਭਰਾ ਨੇ ਰੰਕਾ ਤੇ ਬੰਕਾ ਉਹ ਸਾਡੇ ਪੱਕੇ ਭਗਤ ਨੇ ਉਹਨਾਂ ਕੋਲ ਹੀ ਰਹਿੰਦਾ ਮੈਂ ਨਾਮਦੇਵ ਜੀ ਗੱਲ ਮੁਕਾ ਦਈਏ ਪਹੁੰਚ ਗਈ ਉੱਥੇ ਤੇ ਉਦੋਂ ਥੋੜੇ ਦਿਨ ਪਹਿਲਾਂ ਹੀ ਸਾਧ ਸੰਗਤ ਇਹ ਹਲਦੀ ਰਗੜ ਰਹੀ ਸੀ ਉਹਨਾਂ ਦੇ ਘਰ ਵਾਲੀ ਬੀਬੀ ਵੱਡਾ ਜਿਹੜਾ ਰੰਗਾ ਕਹਿੰਦੇ ਉਹਦੇ ਘਰ ਵਾਲੀ ਬੀਬੀ ਨਾ ਹਲਦੀ ਰਗੜਦੀ ਆ ਤੇ ਉਸ ਸਮੇਂ ਭਗਤ ਨਾਮਦੇਵ ਜੀ ਜਾ ਕੇ ਕਹਿੰਦੇ ਆ ਬੀਬਾ ਰੰਕੇ ਬੰਕੇ ਦਾ ਘਰ ਇਹੀ ਆ ਕਹਿੰਦੇ ਜੀ ਇਹੀ ਆ ਕਿੱਥੇ ਗਏ ਨੇ ਕਹਿੰਦੇ ਜੀ ਜੰਗਲ 'ਚ ਗਏ ਨੇ ਭਗਵਾਨ ਜੀ ਤੁਹਾਡੇ ਘਰ ਹੀ ਰਹਿੰਦੇ ਨੇ ਕਹਿੰਦੇ ਹਾਂਜੀ ਸਾਡੇ ਘਰ ਹੀ ਰਹਿੰਦੇ ਨੇ ਇਹ ਵੇਖਦਾ ਵੀ ਕੱਚਾ ਜਿਹਾ ਕੋਠਾ ਨਾ ਕੋਈ ਚੱਜਦਾ ਇੱਥੇ ਸਮਾਨ ਆ ਨਾ ਕੋਈ ਬਿਸਤਰਾ ਚੱਜਦਾ ਕੁਛ ਵੀ ਨਹੀਂ ਇੱਥੇ ਇੱਥੇ ਰਹਿੰਦਾ ਰੱਬ ਇਹਦੇ ਘਰ 'ਚ ਨਿੱਕੀ ਜਿਹੀ ਛੱਪਰੀ ਪਾਈ ਹੋਈ ਹੈ ਸਿਰਫ ਤੇ ਸਾਧ ਸੰਗਤ ਜੀ ਉਸ ਸਮੇਂ ਨਾਮਦੇਵ ਜੀ ਪੁੱਛਦੇ ਨੇ ਬੀਬਾ ਰੱਬ ਇੱਥੇ ਹੀ ਰਹਿੰਦਾ ਕਹਿੰਦੇ ਹਾਂਜੀ ਇੱਥੇ ਹੀ ਰਹਿੰਦਾ ਹੁਣ ਕਿੱਥੇ ਹੈ ਕਹਿੰਦੇ ਜੀ ਮੇਰੇ ਪਤੀ ਜਿਹੜੇ ਪਤੀ ਦੇਵ ਗਏ ਆ ਦੋਵੇਂ ਭਰਾ ਰੰਕਾ ਤੇ ਬੰਕਾ ਉਹਨਾਂ ਦੇ ਨਾਲ ਹੀ ਭਗਵਾਨ ਜੀ ਲੱਕੜਾਂ ਕੱਟਣ ਗਏ ਹੋਏ ਨੇ ਜੰਗਲ 'ਚ ਲੱਕੜਾਂ ਕੱਟਣ ਕਹਿੰਦੇ ਹਾਂਜੀ ਨਾਲ ਹੀ ਜਾਂਦੇ ਨੇ ਜਿੱਥੇ ਉਹ ਜਾਂਦੇ ਨੇ ਨਾਲ ਹੀ ਜਾਂਦੇ ਨੇ ਕੰਮ ਵੀ ਕਰਦੇ ਨੇ ਕਿਹੜੇ ਪਾਸੇ ਗਏ ਨੇ ਕਹਿੰਦੇ ਇੱਧਰ ਨੂੰ ਗਏ ਨੇ ਬੀਬੀ ਇਹ ਤੂੰ ਕੀ ਕਰਦੀ ਆ ਹਲਦੀ ਰਗੜਦੀ ਆ ਕਹਿੰਦੀ ਇੱਕ ਕਮਲਾ ਜਿਹਾ ਭਗਤ ਆ ਨਾਮਦੇਵ ਪਰਸੋਂ ਖਿਹੜੇ ਪੈ ਗਿਆ ਕਹਿੰਦਾ ਜੀ ਇਹ ਦਿਓਹਰਾ ਫੇਰੋ ਤੇ ਭਗਵਾਨ ਨੇ ਦਿਓਹਰਾ ਫੇਰਿਆ ਕਹਿੰਦੇ ਮੋਢੇ ਤੇ ਹਲਦੀ ਲਾਉਣੀ ਹੈ ਨਾਮਦੇਵ ਜੀ ਚੁੱਪ ਕਰਕੇ ਇਹ ਨਹੀਂ ਦੱਸਿਆ ਵੀ ਮੈਂ ਹੀ ਨਾਮਦੇਵ ਹਾਂ ਇਹ ਨਹੀਂ ਦੱਸਿਆ ਉਹ ਹੁਣ ਚਲੇ ਗਏ ਮਗਰ ਹੀ ਗਾਂ ਗਏ ਤੇ ਭਗਤ ਨਾਮਦੇਵ ਜੀ ਜਾ ਕੇ ਵੇਖਿਆ ਰੰਕਾ ਤੇ ਬੰਕਾ ਉੱਤੋਂ ਲੱਕੜਾਂ ਕੱਟ ਰਹੇ ਨੇ ਭਗਵਾਨ ਜੀ ਇਕੱਠੀਆਂ ਕਰਨ ਥੱਲਿਓਂ ਸਰਗੁਣ ਸਰੂਪ ਧਾਰਿਆ ਹੋਇਆ ਤੇ ਨਾਮਦੇਵ ਜੀ ਕਹਿੰਦੇ ਨੇ ਭਗਵਾਨ ਜੀ ਆਹ ਕੀ ਕੰਮ ਫੜਿਆ ਤੁਸੀਂ ਆਹ ਕੀ ਕਰਦੇ ਹੋ ਉਹ ਕਹਿੰਦੇ ਭਾਈ ਇਹ ਤੇ ਡਿਊਟੀ ਆ ਸਭ ਕੋ ਤੇਰਾ ਵਸ ਅਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਉਹ ਤੇ ਹੈ ਹੀ ਆਪਣੇ ਪਿਆਰਿਆਂ ਦੇ ਵਸ ਪਿਆਰੇ ਉਹ ਫਿਰ ਤੇ ਸਿੱਖ ਕੋਈ ਕੱਲ ਵੀ ਅਰਜ਼ ਕੀਤੀ ਸੀ ਸ਼ੱਕ ਅੱਜ ਵੀ ਲੈਣਗੇ ਕੋਈ ਛਕਾਉਣ ਵਾਲਾ ਚਾਹੀਦਾ ਅੱਜ ਵੀ ਜਾਣਗੇ ਪਰ ਕੋਈ
ਲਿਆਉਣਾ ਦਾ ਚਾਹੀਦਾ
ਬੋਲ ਤੇ ਅੱਜ ਵੀ ਪੈਣਗੇ ਪਰ ਕੋਈ
ਬੁਲਾਉਣ ਵਾਲਾ ਚਾਹੀਦਾ
ਸ਼ਰਧਾ ਹੋਵੇ ਗੱਲ ਤੇ ਇੱਥੇ ਹੀ ਮੁੱਕਣੀ ਆ ਕੇ ਜੇ ਹੁਣ ਮਨ ਤੇ ਅਸਰ ਹੀ ਕੋਈ ਨਹੀਂ ਤੇ ਫਿਰ ਬਾਣੇ ਦਾ ਵੀ ਕੋਈ ਫਾਇਦਾ ਨਹੀਂ ਫਿਰ ਕੀ ਫਾਇਦਾ
ਕੀ ਫਾਇਦਾ ਕੱਪੜੇ ਰੰਗਣੇ ਦਾ ਫਾਇਦਾ ਕੱਪੜੇ ਰੰਗਣੇ ਦਾ ਕੱਪੜੇ ਰੰਗਣੇ ਦਾ ਫਾਇਦਾ 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 ਕੱਪੜੇ ਰੰਗਣੇ ਦਾ
ਸੰਗਤ ਜੀ ਕੀ ਫਾਇਦਾ ਫਿਰ ਕੱਪੜੇ ਰੰਗਣ ਦਾ ਜੇ ਸਾਧ ਸੰਗਤ ਅਜੇ ਇਕੱਲਾ ਬਾਣਾ ਹੀ ਹੈ ਨਾ ਤੇ ਫਿਰ ਤੇ ਸਮਝ ਲਓ ਕੱਪੜੇ ਹੀ ਰੰਗੇ ਆ ਇਕੱਲੇ
ਜੇ ਮਨ ਰੰਗਿਆ ਨਾ ਜਾਵੇ ਫਾਇਦਾ ਕੱਪੜੇ ਰੰਗਣੇ ਦਾ ਕੱਪੜੇ ਰੰਗਣੇ ਦਾ
ਜੇ ਮਨ ਰੰਗਿਆ ਨਾ ਜਾਵੇ ਫਾਇਦਾ ਕੱਪੜੇ ਰੰਗਣੇ ਦਾ ਫਾਇਦਾ ਕੱਪੜੇ ਰੰਗਣੇ ਦਾ
ਜੇ ਮਨ ਰੰਗਿਆ ਨਾ ਜਾਵੇ ਕੀ ਫਾਇਦਾ ਕੱਪੜੇ ਰੰਗਣੇ ਦਾ ਕੀ ਫਾਇਦਾ ਕੱਪੜੇ ਰੰਗਣੇ ਜੇ ਮਨ ਰੰਗਿਆ ਨਾ ਜਾਵੇ ਫਾਇਦਾ ਕੱਪੜੇ ਕੱਪੜੇ ਰੰਗਣੇ
ਅਸੀਂ ਤੇ ਸਤ ਸੰਗੀ ਕਹੋਨੇ ਆ ਸਾਡੇ ਵਾਸਤੇ ਵੀ ਹੈ
ਕੀ ਫਾਇਦਾ ਸਤਸੰਗ ਕਰਨੇ ਦਾ ਫਾਇਦਾ ਸਤਸੰਗ ਕਰਨੇ ਜੇ ਕਰਨੀ ਮਨ ਦੀ ਮਰਜ਼ੀ ਕਰਨੀ ਮਨ ਦੀ ਮਰਜ਼ੀ ਓਏ ਫਾਇਦਾ ਸਤਸੰਗ ਕਰਨੇ ਦਾ ਸਤਸੰਗ ਕਰਨੇ ਦਾ ਮਨ ਦੀ ਮਰਜ਼ੀ ਫਾਇਦਾ ਸਤਸੰਗ ਕਰਨੇ ਦਾ ਫਾਇਦਾ ਸਤਸੰਗ ਕਰਨੇ ਦਾ
ਕਾਹਦੀ ਮਨ ਦੀ ਮਰਜ਼ੀ ਫਾਇਦਾ ਸਤਸੰਗ ਕਰਨੇ ਦਾ ਫਾਇਦਾ ਸਤਸੰਗ ਕਰਨੇ ਦਾ ਜੇ ਕਰਨੀ ਮਨ ਦੀ ਮਰਜ਼ੀ ਕੀ ਫਾਇਦਾ ਸਤਸੰਗ ਕਰਨੇ ਦਾ ਕੀ ਫਾਇਦਾ ਸਤਸੰਗ ਕਰਨੇ ਦਾ
ਜੇ ਮਨ ਦੀ ਮਰਜ਼ੀ ਹੋਈ ਨਾ ਛੱਡੀ ਤੇ ਫਿਰ ਫਾਇਦਾ ਕੀ ਹੋਇਆ ਜੇ ਹੁਣ ਮਨ ਮਨ ਤੇ ਕਹਿੰਦਾ ਵੀ ਠੇਕੇ ਤੇ ਚਲੀਏ ਹੁਣ ਅੱਜ ਆਪਾਂ ਸਾਰੇ ਸੰਗਤ 'ਚ ਬੈਠੇ ਹਾਂ ਖਿਮਾ ਕਰਨਾ ਜੇ ਹੁਣ ਕੱਲ੍ਹ ਨੂੰ ਸ਼ਾਮ ਪਏ ਤੇ ਮਨ ਵਿੱਚ ਹੋਵੇ ਵੀ ਚਲੋ ਹੁਣ ਠੇਕੇ ਤੇ ਚੱਲੀਏ ਕੱਲ੍ਹ ਸੰਗਤ ਕੀਤੀ ਸੀ ਫਿਰ ਕੀ ਫਾਇਦਾ ਹੋਇਆ ਜੇ ਪਰਸੋਂ ਨਾਈ ਦੁਕਾਨ ਕੋਲੋਂ ਲੰਘਦਾ ਤੇ ਕਹਿੰਦਾ ਹੁਣ ਚੱਪਾ ਚੱਪਾ ਹੋ ਗਈ ਹੁਣ ਕਟਾ ਦਿਓ ਤੇ ਫਿਰ ਕੀ ਫਾਇਦਾ ਹੋਇਆ ਭਾਈ ਫਿਰ ਫਾਇਦਾ ਕੀ ਸਤ ਸੰਗਤ ਕਰਨ ਦਾ ਜੇ ਰੰਗਤ ਹੀ ਨਾ ਚੜੇ ਸੰਗਤ ਦਾ ਫਾਇਦਾ ਤਾਂ ਮਨ ਰੰਗਿਆ ਜਾਏ ਕਿਰਪਾ ਹੋ ਜਾਏ ਐ ਭਗਵਾਨ ਜੀ ਤੁਸੀਂ ਆ ਕਿੱਥੇ ਇਹਨਾਂ ਕੋਲ ਆ ਗਏ ਭਗਵਾਨ ਜੀ ਕਹਿੰਦੇ ਓਏ ਮੈਂ ਤਨ ਨਹੀਂ ਵੇਖਦਾ ਮੈਂ ਮਨ ਵੇਖਦਾ ਸਰੀਰ ਨਹੀਂ ਬਾਣਾ ਨਹੀਂ ਮਹਾਰਾਜ ਨੇ ਮਨ ਵੇਖਣਾ ਸਾਡਾ ਕਹਿੰਦੇ ਅੱਛਾ ਜੀ ਰਹੋ ਇਹਨਾਂ ਕੋਲ ਜੀ ਸਦਕੇ ਨਾਮਦੇਵ ਜੀ ਕਹਿੰਦੇ ਰਹੋ ਇਹਨਾਂ ਕੋਲ ਜੀ ਸਦਕੇ ਪਰ ਰਹਿਣ ਵਾਸਤੇ ਥਾਂ ਤੇ ਬਣਾ ਲਓ ਜੇ ਤੁਹਾਡੇ ਇੰਨੇ ਪਿਆਰੇ ਭਗਤ ਨੇ ਸੋਹਣੇ ਜਾਂ ਮਹਿਲ ਬਣਾ ਦਿਓ ਇਹਨਾਂ ਨੂੰ ਸੁੱਖ ਸਹੂਲਤਾਂ ਤੇ ਦਿਓ ਇਹਨਾਂ ਨੂੰ ਫਿਰ ਫਾਇਦਾ ਕੀ ਹੋਇਆ ਤੁਹਾਡੇ ਚਰਨੀ ਲੱਗਿਆਂ ਦਾ ਜੇ ਇੱਦਾਂ ਹੀ ਮਾਰਨਾ ਇਹਨਾਂ ਨੂੰ ਕੱਖਾਂ ਦੀ ਛੱਪਰੀ 'ਚ ਰਹਿੰਦੇ ਨੇ ਵਿਚਾਰੇ ਤੇ ਆ ਲੱਕੜਾਂ ਕੱਟ ਕੇ ਕਰਕੇ ਇਕੱਠੀਆਂ ਤੇ ਵੇਚ ਕੇ ਕੋਲੇ ਬਣਾਉਂਦੇ ਨੇ ਕੋਲੇ ਬਣਾ ਕੇ ਵੇਚਦੇ ਨੇ ਗੁਜ਼ਾਰਾ ਕਰਦੇ ਆ ਫਿਰ ਦਿਓ ਖਾ ਇਹਨਾਂ ਨੂੰ ਕੁਛ ਨਾ ਕੁਛ ਭਗਤ ਜੀ ਕਹਿੰਦੇ ਓਏ ਮੈਂ ਤੇ ਕਹਿੰਦਾ ਤੁਸੀਂ ਮਾਇਆ ਲੈ ਲਓ ਮਹਿਲ ਲੈ ਲਓ ਇਹ ਕਹਿੰਦੇ ਨੇ ਨਹੀਂ ਮੈਂ ਤੇ ਆਪ ਕਹਿੰਦਾ ਜੇ ਮਹਿਲ ਲੈ ਲੈਣ ਜੇ ਦੁਨਿਆਵੀ ਪਦਾਰਥ ਲੈ ਲੈਣ ਮੇਰਾ ਖਿਹੜਾ ਛੁੱਟੇ ਮਾਂ ਖਿਡੌਣੇ ਦੇ ਦਿੰਦੀ ਮਹਾਰਾਜ ਨੇ ਸਾਨੂੰ ਖਿਡੌਣੇ ਦਿੱਤੇ ਹੋਏ ਨੇ ਗੱਲ ਗਾਂਹ ਚਲੀ ਗਈ ਉਹ ਕਹਿੰਦੇ ਕਹਿੰਦੇ ਨੇ ਮੈਨੂੰ ਖਿਡੌਣਿਆਂ ਦੀ ਸਾਨੂੰ ਲੋੜ ਹੀ ਨਹੀਂ ਸਾਨੂੰ ਤੇ ਤੂੰ ਚਾਹੀਦਾ ਮਾਂ ਚਾਹੀਦੀ ਹੈ, ਖਿਡੌਣੇ ਨਹੀਂ ਚਾਹੀਦੇ। ਤੇ ਸਾਧ ਸੰਗਤ ਰੰਕਾ ਬੰਕਾ ਕਹਿੰਦੇ ਨਾ ਜੀ ਸਾਨੂੰ ਲੋੜ ਹੀ ਨਹੀਂ। ਨਾਮਦੇਵ ਜੀ ਕਹਿੰਦੇ ਇਹ ਕਿੱਦਾਂ ਹੋ ਸਕਦਾ ਹੈ, ਮਾਇਆ ਦਿਓ ਤੇ ਲੈਣ ਨਾ, ਤੁਸੀਂ ਕਿਸੇ ਹੋਰ ਢੰਗ ਨਾਲ ਦੇ ਦਿਓ, ਸਿੱਧੇ ਨਹੀਂ ਅਸਿੱਧੇ ਢੰਗ ਨਾਲ ਦੇ ਦਿਓ। ਕਹਿੰਦੇ ਲਿਆ ਜਾ ਫਿਰ ਤੈਨੂੰ ਪ੍ਰੈਕਟੀਕਲ ਕਰਕੇ ਵਿਖਾਈਏ। ਸਾਧ ਸੰਗਤ ਫਿਰ ਚਲੇ ਗਏ, ਵਾਪਸ ਆ ਰਹੇ ਨੇ, ਕਹਿੰਦੇ ਆ ਜਾ ਝਾੜੀ ਉਹਲੇ ਲੋਕ ਗਏ। ਸਰਗੁਣ ਸਰੂਪ ਧਾਰਿਆ ਜਿਵੇਂ ਕਾਮ ਮਨੁੱਖ ਪਰਮੇਸ਼ਰ, ਜਿਵੇਂ ਕਲਯੁੱਗ ਵਿੱਚ ਗੁਰੂ ਨਾਨਕ ਸਾਹਿਬ ਦਾ ਸਰੂਪ ਸਰਗੁਣ ਸਰੂਪ ਧਾਰ ਕੇ ਆਇਆ। ਤੇ ਸਤਸੰਗ ਜੀ ਇੱਕ ਪਾਸੇ ਜੇ ਹੋ ਕੇ ਖੜ ਗਏ, ਇੱਕ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਥੈਲੀ ਰਾਹ 'ਚ ਰੱਖਦੀ, ਕਹਿੰਦੇ ਲੈ ਆਹ ਰੱਖ ਦਿੰਦੇ ਹੁਣ ਵੇਖਾਂਗੇ। ਜਦੋਂ ਸਾਧ ਸੰਗਤ ਰੰਕਾ ਤੁਰਿਆ ਵੀ ਅੱਗੇ ਅੱਗੇ ਬੰਕਾ ਪਿੱਛੇ ਪਿੱਛੇ, ਰੰਕੇ ਨੇ ਵੇਖਿਆ ਮਾਇਆ ਪਈ ਆ, ਕੋਈ ਨਾਗ ਨਹੀਂ ਪਈ ਆ। ਉਹਨੇ ਉਸੇ ਸਮੇਂ ਕੀ ਕੀਤਾ, ਉੱਤੇ ਮਿੱਟੀ ਪਾਉਣੀ ਸ਼ੁਰੂ ਕਰਤੀ। ਇਹਨੇ ਨੂੰ ਉਹ ਪਹੁੰਚ ਗਿਆ, ਕਹਿੰਦਾ ਕੀ ਕਰਦਾ ਭਾਈ, ਆਪਣੇ ਭਰਾ ਨੂੰ ਪੁੱਛਦਾ ਭਰਾਵਾ ਕੀ ਕਰਦਾ। ਉਹ ਕਹਿੰਦੇ ਮੈਂ ਨਾ ਆ ਮਾਇਆ ਪਈ ਸੀ ਤੇ ਉੱਤੇ ਮਿੱਟੀ ਪਾ ਰਿਹਾ। ਉਹ ਕਹਿੰਦੇ ਮਿੱਟੀ ਪਾਉਣ ਦੀ ਕੀ ਲੋੜ ਆ, ਪਈ ਸੀ ਪਈ ਰਹਿਣ ਦਿੰਦਾ। ਕਹਿੰਦਾ ਮੈਂ ਕਿਹਾ ਮੇਰਾ ਭਾਈ ਪਿੱਛੇ ਆ ਰਿਹਾ, ਕਿਤੇ ਡੋਲ ਹੀ ਨਾ ਜਾਏ, ਕਿਤੇ ਭਗਵਾਨ ਜੀ ਚਲੇ ਹੀ ਨਾ ਜਾਣ ਆਪਣੇ ਘਰੋਂ ਜੇ ਮਾਇਆ ਲੈ ਲਈ ਤੂੰ ਮਿੱਟੀ ਪਾ ਰਿਹਾ। ਉਹ ਕਹਿੰਦੇ ਕਮਲਾ ਹੋਇਆ ਤੂੰ ਮਾਇਆ, ਕਹਿੰਦਾ ਮੈਨੂੰ ਇੰਜ ਜਾਪਦਾ ਤੂੰ ਮਿੱਟੀ ਤੇ ਮਿੱਟੀ ਪਾਈ ਜਾਂਦਾ, ਮੈਨੂੰ ਏਦਾਂ ਲੱਗਦਾ ਵੀ ਤੂੰ ਤੇ ਮਿੱਟੀ ਤੇ ਮਿੱਟੀ ਪਾਈ ਜਾਂਦਾ। ਵੇਖਿਆ ਨਾਮਦੇਵ ਹੱਥ ਜੋੜ ਕੇ ਕਹਿੰਦੇ ਜੀ ਇਹੋ ਜਿਹੇ ਚਾਹੀਦੇ ਭਗਤ, ਮਿਲ ਜੇ ਸਭ ਕੁਛ ਸਤ ਬਚਨ। ਮਰ ਨੇ ਮਾਇਆ ਦਿੱਤੀ ਆ ਧਨ ਭਾਗ, ਕੋਠੀ ਦਿੱਤੀ ਆ ਬੜੀ ਵਧੀਆ ਗੱਲ ਹੈ, ਪੈਸਾ ਹੋਵੇ ਮਾਇਆ ਹੋਵੇ ਇਹ ਕੋਈ ਮਾੜੀ ਗੱਲ ਨਹੀਂ, ਪਰ ਮਾਇਆ ਧਾਰੀ ਨਾ ਬਣਨਾ ਕਦੇ। ਜਦੋਂ ਅਸੀਂ ਮਾਇਆ ਧਾਰੀ ਬਣ ਜਾਂਗੇ ਫਿਰ ਨਹੀਂ ਗੱਲ ਬਣਦੀ। ਮਾਇਆ ਧਾਰੀ ਉਹ ਆ ਜਿਹੜਾ ਸਭ ਕੁਛ ਮਾਇਆ ਨੂੰ ਸਮਝਦਾ। ਤੇ ਇੱਕ ਗੱਲ ਯਾਦ ਰੱਖਣਾ, ਮਾਇਆ ਧਾਰੀ ਕੱਖਾਂ ਦੀ ਛੱਪਰੀ 'ਚ ਰਹਿਣ ਵਾਲਾ ਵੀ ਹੋ ਸਕਦਾ ਤੇ ਮਾਇਆ ਧਾਰੀ ਕਰੋੜਾਂ ਦਾ ਮਾਲਕ ਵੀ ਹੋਵੇ ਉਹ ਤਾਂ ਵੀ ਮਾਇਆ ਧਾਰੀ ਨਹੀਂ ਹੋ ਸਕਦਾ। ਕਰੋੜਾਂ ਦਾ ਮਾਲਕ ਵੀ ਮਾਇਆ ਧਾਰੀ ਨਹੀਂ ਹੋ ਸਕਦਾ, ਇੱਕ ਛੱਪਰੀ 'ਚ ਰਹਿਣ ਵਾਲਾ ਵੀ ਮਾਇਆ ਧਾਰੀ ਹੋ ਸਕਦਾ। ਉਹ ਕਿੱਦਾਂ, ਕਈ ਵਾਰੀ ਜਦੋਂ ਇਹ ਪੰਗਤੀ ਅਸੀਂ ਸਟੇਜ ਤੋਂ ਬੋਲਣੇ ਆਪਾਂ ਬੋਲੀਏ ਵੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇਈ ਬਹੁਰੋਲ ਕਚੋਲਾ, ਧਾਰਨਾ ਪੜ੍ਹ ਦਿਓ ਮਾਇਆ ਧਾਰੀ ਜੀ ਅਤ ਅੰਨਾ ਬੋਲਾ ਅੰਨਾ ਬੋਲਾ। ਨਾਲ ਦੇ ਕੂਣੀਆਂ ਮਾਰਦੇ ਨੇ ਵੇਖ ਓਏ ਤੇਰੇ ਕੋਲ 20 ਕਿੱਲੇ ਜ਼ਮੀਨ ਆ ਬਾਬੇ ਤੈਨੂੰ, ਕਹਿੰਦੇ ਨੇ ਮਾਇਆ ਧਾਰੀ ਤੇ ਤੂੰ ਹੈ, ਸਾਡੇ ਕੋਲ ਕੀ ਹੈ, ਅਸੀਂ ਤੇ ਛੱਪਰੀ 'ਚ ਰਹਿੰਦੇ ਹਾਂ, ਸਾਡੇ ਤੇ ਕੱਚਾ ਕੋਠਾ, ਤੇਰੇ ਕੋਲ 3-4 ਟਰੈਕਟਰ ਰੱਖੇ ਹੋਏ ਨੇ, ਤੇਰੀ 50 ਕਿੱਲੇ ਜ਼ਮੀਨ ਹੈ, ਇਹ ਤੇ ਤੈਨੂੰ ਕਹਿੰਦੇ ਨੇ ਮਾਇਆ ਧਾਰੀ। ਪਰ ਸਮਝੋ ਮਾਇਆ ਧਾਰੀ ਉਹ ਹੁੰਦਾ ਜਿਹੜਾ ਸਭ ਕੁਝ ਮਾਇਆ ਨੂੰ ਸਮਝਦਾ, ਮਾਇਆ 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 ਹਰ ਸਮੇਂ ਕਰਦਾ ਰਵੇ। ਮਾਇਆ ਧਾਰੀ ਉਹ ਆ, ਉਹ ਛੱਪਰੀ 'ਚ ਰਹਿਣ ਵਾਲਾ ਵੀ ਹੋ ਸਕਦਾ। ਤੇ ਕਈ ਅਰਬਾਂ ਦੇ ਮਾਲਕ ਨੇ ਉਹ ਕੀ ਕਹਿੰਦੇ ਨੇ, ਸੱਚੇ ਪਾਤਸ਼ਾਹ ਸਭ ਕੁਛ ਤੇਰੇ ਹੀ ਦਿੱਤਾ ਹੋਇਆ, ਉਹਨਾਂ ਨੂੰ ਅਸੀਂ ਮਾਇਆ ਧਾਰੀ ਨਹੀਂ ਕਹਿ ਸਕਦੇ। ਹੈ ਤੇ ਅਰਬਾਂ ਰੁਪਇਆ ਕੋਲ, ਸੇਵਾਵਾਂ ਬੜੀਆਂ ਕਰਦੇ ਨੇ, ਅਰਬਾਂ ਰੁਪਏ ਕਰੋੜਾਂ ਅਰਬਾਂ ਦੇ ਮਾਲਕ ਨੇ, ਉਹਨਾਂ ਨੇ ਗੁਰੂ ਘਰ ਕਈ ਗੁਰਮੁਖ ਇਹੋ ਜਿਹੇ ਨੇ ਜਿਨ੍ਹਾਂ ਨੇ ਇਕੱਲੇ ਇਕੱਲੇ ਨੇ ਗੁਰਦੁਆਰੇ ਦੀ ਸੇਵਾ ਕਰਵਾਈ ਹੈ, ਇਕੱਲੇ ਨੇ ਇਕੱਲੇ ਇਕੱਲੇ ਸਿੰਘ ਨੇ ਲੰਗਰ ਹਾਲ ਦੀ ਸੇਵਾ ਕਰਵਾਈ ਹੈ, ਇਕੱਲਾ ਇਕੱਲਾ ਸਿੰਘ ਜਿੱਦਾਂ ਸਾਰਾ ਸਮਾਗਮ ਰਚ ਦਿੰਦਾ ਲੰਗਰ ਲਾਉਂਦਾ, ਉਹਨਾਂ ਨੂੰ ਅਸੀਂ ਮਾਇਆ ਧਾਰੀ ਕਿੱਦਾਂ ਕਹਿ ਦੇਵਾਂਗੇ। ਦਿੱਲੀ 'ਚ ਮਰਿਆ ਇੱਕ ਭਿਖਾਰੀ, ਛੱਪਰੀ ਉਹਦੀ ਥੱਲਿਓਂ ਜਦੋਂ ਉਹ ਜਦੋਂ ਮਰਿਆ ਨਾ, ਇਕੱਲਾ ਹੀ ਰਹਿੰਦਾ ਸੀ, ਛੱਪਰੀ ਦੇ ਵਿੱਚੋਂ ਜਗ੍ਹਾ ਪੁੱਟੀ, ਥੱਲਿਓਂ ਨਿਕਲਿਆ ਇੱਕ ਸੰਦੂਕ ਟਰੰਕ ਨਿਕਲਿਆ, ਉਹਦੇ ਵਿੱਚੋਂ 3 ਲੱਖ ਰੁਪਇਆ ਉਹਨੇ ਜੋੜਿਆ ਹੋਇਆ ਸੀ ਸਾਰੀ ਜ਼ਿੰਦਗੀ ਦੀ ਕਮਾਈ, 50-60 ਸਾਲ ਭੀਖ ਮੰਗੀ ਤੇ 3 ਲੱਖ ਰੁਪਇਆ ਉਹਦੇ ਥੱਲਿਓਂ ਨਿਕਲਿਆ। ਮੇਰੇ ਕਹਿਣ ਦਾ ਭਾਵ ਆ ਵੀ ਭਿਖਾਰੀ ਵੀ ਮਾਇਆ ਧਾਰੀ ਹੋ ਸਕਦਾ, ਅਰਬਾਂ ਦਾ ਮਾਲਕ ਵੀ ਮਾਇਆ ਧਾਰੀ ਨਹੀਂ ਹੋ ਸਕਦਾ, ਜਿਹੜਾ ਸਭ ਕੁਝ ਮਾਇਆ ਨੂੰ ਸਮਝਦਾ ਉਹੀ ਮਾਇਆ ਧਾਰੀ ਆ। ਤੇ ਮਾਇਆ ਮਿਲ ਜਾਏ ਇਹ ਰੱਬ ਦੀ ਦਾਤ ਆ, ਮਾਇਆ ਗੁਜਰਾਨ ਹੈ, ਕੱਲ ਵੀ ਸੁਣਿਆ ਸੀ ਨਾ, ਔਰਤ ਇਮਾਨ ਹੈ ਪੁੱਤਰ ਨਿਸ਼ਾਨ ਹੈ, ਮਾਇਆ ਮਿਲ ਜਾਏ ਕੋਈ ਮਾੜੀ ਗੱਲ ਨਹੀਂ, ਪਰ ਸਭ ਕੁਝ ਮਾਇਆ ਨੂੰ ਹੀ ਨਹੀਂ ਸਮਝਣਾ, ਮਾਇਆ ਹੀ ਸਭ ਕੁਛ ਨਹੀਂ ਹੁੰਦੀ। ਪਰ ਆਪਾਂ ਬਸ 4 ਛਾਲਾਂ ਮਾਰ ਕੇ ਖੜ ਕੇ ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ, ਡੱਡੂ ਆਇਆ ਇੱਕ ਖੂਹ 'ਚ ਡੱਡੂ ਡਿੱਗਿਆ ਹੋਇਆ, ਤੇ ਬਾਹਰਲਾ ਡੱਡੂ ਖੂਹ ਵਾਲੇ ਡੱਡੂ ਨੂੰ ਪੁੱਛਦਾ, ਕਹਿੰਦੇ ਵੀ ਮੈਂ ਸਮੁੰਦਰ 'ਚ ਰਹਿੰਦਾ, ਸਮੁੰਦਰ ਬਹੁਤ ਵੱਡਾ, ਤੂੰ ਖੂਹ 'ਚ ਰਹਿੰਦਾ, ਖੂਹ ਬੜਾ ਛੋਟਾ। ਉਹ ਜਿਹੜਾ ਵਿੱਚ ਡੱਡੂ ਖੂਹ ਦੇ ਡਿੱਗਿਆ ਸੀ ਨਾ, ਉਹ ਕਹਿੰਦਾ ਕਿੱਡਾ ਕੁ ਵੱਡਾ ਛਾਲ ਮਾਰ ਕੇ ਉਹਨੇ ਨਾ ਇੱਕ ਥੋੜੀ ਜਿਹੀ ਛਾਲ ਮਾਰੀ, ਕਹਿੰਦਾ ਇੱਡਾ ਕੁ ਹੋਊ? ਕਹਿੰਦੇ ਨਾ ਨਾ ਉਹ ਤੇ ਬਹੁਤ ਵੱਡਾ। ਖੂਹ ਵਾਲੇ ਡੱਡੂ ਨੇ ਇੱਕ ਛਾਲ ਹੋਰ ਮਾਰੀ, ਕਹਿੰਦੇ ਇੱਡਾ ਕੁ ਹੋਊ? ਕਹਿੰਦੇ ਨਹੀਂ ਨਹੀਂ ਉਹ ਤੇ ਬਹੁਤ ਵੱਡਾ ਜੀ। ਉਹਨੇ ਇੱਕ ਛਾਲ ਹੋਰ ਮਾਰੀ, ਕਹਿੰਦੇ ਇੱਡਾ ਕੁ ਹੋਊ? ਕਹਿੰਦੇ ਨਾ ਨਾ ਸਮੁੰਦਰ ਤੇ ਬਹੁਤ ਵੱਡਾ। ਇੱਕ ਚੌਥੀ ਛਾਲ ਡੱਡੂ ਨੇ ਹੋਰ ਮਾਰੀ, ਕਹਿੰਦੇ ਇੱਡਾ ਕੁ ਹੋਣਾ? ਉਹ ਕਹਿੰਦੇ ਨਹੀਂ ਨਹੀਂ ਉਹ ਤੇ ਬਹੁਤ ਵੱਡਾ। ਪੰਜਵੀਂ ਛਾਲ ਮਾਰੀ ਤੇ ਦੂਜੇ ਸਿਰੇ ਪਹੁੰਚ ਗਿਆ ਡੱਡੂ ਖੂਹ ਦੇ, ਕਹਿੰਦੇ ਇੱਡਾ ਕੁ? ਕਹਿੰਦੇ ਨਾਨਾ ਇਹ ਤੇ ਉਹ ਤੇ ਇੱਦੂ ਵੀ ਵੱਡਾ। ਕਹਿੰਦੇ ਬਸ ਫਿਰ ਝੂਠ ਬੋਲਦਾ, ਐਵੇਂ ਗੱਲਾਂ ਬਣਾਈਆਂ ਹੋਈਆਂ ਨੇ, ਇੱਦੂ ਵੱਡਾ ਤੇ ਹੈ ਹੀ ਕੁਛ ਨਹੀਂ, ਕਿਉਂਕਿ ਉਹ ਖੂਹ 'ਚ ਰਹਿੰਦਾ ਨਾ, ਉਹਨੂੰ ਕੀ ਪਤਾ ਵੀ ਬਾਹਰ ਕੀ ਹੈ। ਕਹਿੰਦੇ ਇੱਦੂ ਵੱਡਾ ਤੇ ਇਹੀ ਹੈ ਸਭ ਕੁਛ, ਇੱਦੂ ਗਾਂ ਤੇ ਐਵੇਂ ਗੱਲਾਂ ਹੀ ਨੇ। ਅਸੀਂ ਵੀ ਕਹਿੰਦੇ ਹਾਂ ਚਾਰ ਕਛਾਲਾਂ ਮਾਰ ਕੇ, ਬਾਕੀ ਤੇ ਬਾਬੇ ਗੱਲਾਂ ਹੀ ਮਾਰਦੇ ਨੇ, ਐਵੇਂ ਗੱਲਾਂ ਹੀ ਨੇ ਜੀ, ਕੁਛ ਵੀ ਨਹੀਂ ਹੈ। ਬਸ ਪਹਿਲੀ ਛਾਲ ਮਾਰੀ ਮਾੜਾ ਮੋਟਾ ਪੜ੍ਹ ਲਿਖ ਗਿਆ, ਦੂਜੀ ਛਾਲ ਮਾਰੀ ਸ਼ਾਦੀ ਹੋ ਗਈ, ਤੀਜੀ ਛਾਲ ਮਾਰੀ ਬੱਚੇ ਹੋ ਗਏ, ਚੌਥੀ ਛਾਲ ਮਾਰੀ ਕੋਠੀ ਬਣ ਗਈ, ਘਰ ਬਣ ਗਿਆ ਪੱਕਾ, ਚਾਰ ਛਾਲਾਂ ਹੋ ਗਈਆਂ। ਬਸ ਇੱਕ ਛਾਲ ਪੰਜਵੀਂ ਬਾਕੀ ਹੈ ਵੀ ਜਦੋਂ ਮੈਂ ਮੋਟਰਸਾਈਕਲ ਤੇ ਜਾਵਾਂ ਲੋਕ ਮੈਨੂੰ ਮਾੜਾ ਮੋਟਾ ਸਤਿ ਸ੍ਰੀ ਅਕਾਲ ਸਲੂਟ ਮਾਰ ਦਿਆ ਕਰਨ। ਬਸ ਕਹਿੰਦਾ ਵੇਖ ਲਈ ਦੁਨੀਆ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੱਚੇ ਹੋ ਗਏ, ਵਿਆਹ ਹੋ ਗਿਆ, ਮਾੜੀ ਮੋਟੀ ਪੜ੍ਹਾਈ ਹੋ ਗਈ, ਜਦੋਂ ਜਾਈਦਾ ਮੋਟਰਸਾਈਕਲ ਤੇ ਉਦੋਂ ਲੋਕ ਸਤਿਕਾਰ ਕਰਦੇ ਨੇ, ਹੋਰ ਪ੍ਰਧਾਨ ਜੀ, ਹੋਰ ਜਥੇਦਾਰ ਜੀ, ਹੋਰ ਜੀ, ਬਸ ਜੀ ਜੀ ਹੁੰਦੀ ਹੈ ਜੀ, ਬਸ ਵੇਖ ਲਈ ਦੁਨੀਆ ਸਾਰੀ। ਚਾਰ ਪੰਜ ਛਾਲਾਂ ਮਾਰ ਕੇ ਆਪਾਂ ਕਹਿੰਦੇ ਹਾਂ ਇੱਦੂ ਗਾਂ ਤੇ ਹੈ ਹੀ ਕੱਖ ਨਹੀਂ, ਸਭ ਗੱਲਾਂ ਹੀ ਬਣਾਈਆਂ ਹੋਈਆਂ ਨੇ। ਵੇਖੋ ਦਾਇਰਾ ਸਾਡਾ ਬਹੁਤ ਸੀਮਤ ਹੈ, ਇਹ ਬੜਾ ਖੂਹ ਵਾਲੇ ਡੱਡੂ ਵਾਲਾ ਹੀ ਕੰਮ ਹੈ ਸਾਡਾ। ਪੰਜ ਚਾਰ ਛਾਲਾਂ ਮਾਰ ਕੇ ਆਪਾਂ ਕਹਿੰਦੇ ਹਾਂ ਬਸ ਜੀ ਇੱਦੂ ਗਾਂ ਕੁਛ ਹੈ ਹੀ ਨਹੀਂ, ਪਰ ਹੈ ਤੇ ਬਹੁਤ ਕੁਛ ਹੈ, ਸਾਨੂੰ ਲੱਭਣਾ ਹੀ ਨਹੀਂ ਆਉਂਦਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕਹਿੰਦੇ ਜੋ ਸਾਰੇ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਸਰੀਰ ਵਿੱਚ ਵੀ ਹੈ। ਸੋਈ ਪਿੰਡੇ, ਪਿੰਡਾ ਸਰੀਰ, ਅਸੀਂ ਕਹਿੰਦੇ ਨਾ ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਤਨ ਮਨ ਮੇਰਾ ਤੇਰਾ। ਪਿੰਡ ਕਹਿੰਦੇ ਨੇ ਸਰੀਰ ਨੂੰ, ਕਹਿੰਦੇ ਜੋ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਸਰੀਰ ਵਿੱਚ ਵੀ ਆ, ਪਰ ਇਹਨੂੰ ਖੋਜਣ ਦੀ ਲੋੜ ਆ, ਇਹਨੂੰ ਕੱਢਣ ਦੀ ਲੋੜ ਆ। ਉਹ ਤਾਂ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ, ਉਹ ਤਾਂ ਤੇਥੋਂ ਦੂਰ ਨਹੀਂ ਕਹਿੰਦੇ ਤੇਰਾ ਵੀ ਕਸੂਰ ਨਹੀਂ, ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਗਿਆਨ ਦੀ ਅੱਖ ਵਿੱਚ ਤੇ ਮੋਤੀ ਆਇਆ ਹੋਇਆ ਵਿਕਾਰਾਂ ਦਾ, ਗਿਆਨ ਦੀ ਅੱਖ ਵਿੱਚ ਤੇ ਸੰਸਿਆਂ ਦਾ ਮੋਤੀਆ ਆਇਆ ਹੋਇਆ ਦਿਸੇ ਕਿਦਾਂ ਰੱਬ? ਉਹ ਅੱਖ ਤੇ ਬੰਦ ਹੀ ਪਈ ਆ, ਦੂਜੀਆਂ ਹੀ ਅੱਖਾਂ ਖੁੱਲੀਆਂ ਚੰਮਦੀਆਂ, ਉਹ ਅੱਖ 'ਚ ਤੇ ਮੋਤੀਆ ਆਇਆ ਹੋਇਆ।